ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀਂਦਾ ਮੂੰਹ ਦੇਖਾ ਲੈ ਆਏ। ਸੋ ਇਸ ਪ੍ਰਕਾਰ ਸਲੋਕ ਸੇਖ ਫਰੀਦ ਜੀ ਕੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਸੋ ਆਓ ਸੇਖ ਫਰੀਦ ਜੀ ਬਾਰੇ ਕੁਝ ਜਾਣਕਾਰੀ ਲੈ ਲਈਏ। ਮੁਸਲਮਾਨਾਂ ਦੇ ਮਤ ਵਿੱਚ ਇੱਕ ਕੁਰੇਸ਼ੀਆ ਸੰਗਿਆ, ਉਹ ਕੁਰੇਸ਼ੀਆ ਜਾਤੀ ਵਿੱਚ ਫਰੀਦ ਜੀ ਦਾ ਪੂਰਬਲਾ ਜਨਮ ਸੀ। ਮੁਸਲਮਾਨਾਂ ਦੇ ਪੀਰ ਹਜ਼ਰਤ ਮੁਹੰਮਦ ਅਤੇ ਇਬਰਾਹੀਮ ਵੀ ਕੁਰੇਸ਼ੀਆ ਖਾਨਦਾਨ ਵਿੱਚੋਂ ਪੈਦਾ ਹੋਇਆ। ਸੋ ਵਾਹਿਗੁਰੂ ਦੀ ਕਿਰਪਾ ਅਤੇ ਕੁਝ ਮਾਤਾ ਪਿਤਾ ਦੇ ਸੰਸਕਾਰਾਂ ਕਰਕੇ ਇਹਨਾਂ ਦਾ ਮਨ ਬਚਪਨ ਤੋਂ ਹੀ ਪ੍ਰਭੂ ਦੀ ਬੰਦਗੀ ਜੁੜਿਆ ਰਹਿੰਦਾ ਸੀ। ਆਮ ਲੜਕਿਆਂ ਤੋਂ ਹੱਸਣਾ ਖੇਡਣਾ ਇਹਨੂੰ ਚੰਗਾ ਨਹੀਂ ਸੀ ਲੱਗਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਬੰਦਗੀ ਜੁੜ ਬਹਿੰਦੇ ਸੀ। ਇਸ ਲਈ ਉਹ ਇਕਾਂਤ ਵਿੱਚ ਬਹਿਣਾ ਪਸੰਦ ਕਰਦੇ ਸੀ। ਬਚਪਨ ਤੋਂ ਚੰਗੇ ਸੰਸਕਾਰ ਹੋਣ ਕਰਕੇ ਜਦੋਂ ਹੋਸ਼ ਸੰਭਾਲੀ ਫਿਰ ਚਿੱਤ ਚਾਹੁਣ ਲੱਗ ਪਿਆ ਵੀ ਬਿਲਕੁਲ ਹੀ ਬੁਲਾਵੇ ਨਾ ਕੋਈ, ਇਕਾਂਤ ਥਾਂ 'ਤੇ ਬੈਠਾ। ਇਸ ਕਰਕੇ ਸ਼ਹਿਰੋਂ ਦੂਰ ਜੰਗਲ ਚਲੇ ਗਏ, ਉੱਥੇ ਹੀ ਕੰਦ ਮੂਲ ਖਾ ਕੇ ਬੰਦਗੀ ਕਰਨ ਲੱਗੇ। ਜਿਸ ਸਥਾਨ 'ਤੇ ਫਰੀਦ ਜੀ ਧੂਣਾ ਦਿਖਾ ਕੇ ਤਪ ਕਰਦੇ, ਇੱਕ ਦਿਨ ਦੇਵਨੇਤ ਨਾਲ ਉੱਧਰੋਂ ਇੱਕ ਚੋਰਾਂ ਦੀ ਟੋਲੀ ਲੰਘੀ। ਉਹਨਾਂ ਦੇਖ ਕੇ ਉਚਾਰਿਆ ਕਿ ਫਕੀਰ ਸਾਈਆਂ ਦੀ ਮੰਨਤ ਮੰਨ ਕੇ ਜਾਂਦੇ ਹਾਂ, ਬਹੁਤਾ ਧਨ ਪਦਾਰਥ ਹੱਥ ਆਵੇ। ਕਿੰਨਾ ਚਿਰ ਆਪਸ ਵਿੱਚ ਘੁਸਰ ਮੁਸਰ ਕਰਦੇ ਰਹੇ। ਫਰੀਦ ਜੀ ਸਮਾਧੀ 'ਚ ਡੋਲ ਬੈਠੇ ਸਿਮਰ 'ਚ ਲੀਨ ਸਨ। ਚੋਰ ਦਬੇ ਪੈਰ ਅਗਾਹਾਂ ਵਧੇ ਆ ਕੇ ਮੱਥਾ ਟੇਕਿਆ, ਮੰਨਤ ਮੰਨਦਿਆਂ ਮਨ 'ਚ ਕਿਹਾ, ਹੇ ਫਰੀਦ ਸਾਈ, ਜੇ ਚੋਖਾ ਧਨ ਪਦਾਰਥ ਹੱਥ ਆਇਆ ਅਸੀਂ ਦਸਵੰਧ ਕੱਢਾਂਗੇ। ਰਾਤ ਦਾ ਸਮਾਂ ਸੀ, ਸੂਰਜ ਆਪਣੀ ਡਿਊਟੀ ਭੁਗਤਾ ਕੇ ਚਲਿਆ ਗਿਆ। ਕਾਲੀ ਬੋਲੀ ਰਾਤ ਹੋਣ ਕਰਕੇ ਹੱਥ ਪਸਾਰਿਆਂ ਵੀ ਨਹੀਂ ਦੀਂਦਾ, ਉੱਥੇ ਕਿਉਂ ਚੱਲਦਾ ਸੀ ਪਤਾ ਵੀ। ਕਿਉਂ ਚੰਦਰਮਾ ਵੀ ਸੂਰਜ ਦੀ ਰੀਸ ਕਰਦਾ ਹੋਇਆ ਆਰਾਮ ਲਈ ਚਲਿਆ ਗਿਆ। ਸੋ ਚੋਰਾਂ ਵੀ ਚੰਗਾ ਸਮਾਂ ਜਾਣ ਕੇ ਜਲਦੀ ਜਲਦੀ ਪੈਰ ਪੱਟੇ, ਜੰਗਲ ਲੰਘ ਕੇ ਸ਼ਹਿਰ 'ਚ ਗਏ। ਚੌਂਕੀਦਾਰ ਪਹਿਰਾ ਦੇ ਰਹੇ ਸੀ, ਇਹਨਾਂ ਲਿਬਾਸ ਹੀ ਐਸੇ ਬਣਾਏ ਸੀ ਕੋਈ ਸ਼ੱਕ ਨਾ ਕਰੇ। ਸੋ ਅਖੀਰ ਇਹਨਾਂ ਨੇ ਇੱਕ ਅਮੀਰ ਬੰਦੇ ਦੇ ਮਕਾਨ 'ਚ ਸੰਨ ਲਾ ਲਈ। ਕਾਫੀ ਪੈਸਾ ਮਾਲ ਧਨ ਹੱਥ ਲੱਗਿਆ, ਪੰਡਾ ਮੰਨ ਕੇ ਨਿਕਲ ਆਏ। ਪਹੁ ਫੁੱਟਦੇ ਸਾਰ ਫਿਰ ਉੱਥੇ ਪੁੱਜ ਗਏ ਜਿੱਥੇ ਫਰੀਦ ਜੀ ਤਪ ਕਰ ਰਹੇ ਸੀ। ਆ ਕੇ ਸਾਰਿਆਂ ਨੇ ਚਾਈ ਚਾਈ ਮੱਥਾ ਟੇਕਿਆ, ਭੇਟਾ ਰੱਖ ਕੇ ਬਹਿ ਗਏ। ਜਿਸ ਵੇਲੇ ਪੰਡਾਂ ਥੱਲੇ ਸੁੱਟੀਆਂ, ਪੰਡਾਂ ਦੇ ਖੜਾ ਕਰਕੇ ਫਰੀਦ ਜੀ ਸਮਾਧੀ ਖੁੱਲ੍ਹ ਗਈ। ਸਾਰਿਆਂ ਨੇ ਮੱਥਾ ਟੇਕਿਆ। ਉਹਨਾਂ ਦੇ ਸਰਦਾਰ ਨੇ ਬੇਨਤੀ ਕੀਤੀ, ਇਹ ਫਕੀਰ ਸਾਈ, ਅਸੀਂ ਆਪਦੀ ਮੰਨਤ ਮੰਨ ਕੇ ਗਏ ਸੀ, ਜੇ ਚੋਰੀ ਚੰਗੀ ਹੋ ਗਈ ਤਾਂ ਦਸਵਾਂ ਹਿੱਸਾ ਦੇਵਾਂਗੇ, ਆਹ ਪ੍ਰਵਾਨ ਕਰੋ। ਪ੍ਰਭੂ ਦੇ ਹੁਕਮ ਦਾ ਬੱਝਿਆ ਸੂਰਜ ਵੀ ਸੰਸਾਰ ਦੇ ਪ੍ਰਕਾਸ਼ਣੇ ਵਾਸਤੇ ਤਿਆਰੀ ਸੀ। ਇੱਧਰੋਂ ਚੋਰਾਂ ਦੇ ਮਨ 'ਚ ਡਰ ਸੀ ਕਿ ਜੇ ਦਿਨ ਚੜ੍ਹ ਗਿਆ ਸਾਡਾ ਘਰ ਪੁੱਜਣਾ ਮੁਸ਼ਕਲ ਹੋ ਜਾਏਗਾ, ਫੜੇ ਜਾਣ ਦੀ ਸੰਭਾਵਨਾ ਵੀ ਹੋ ਸਕਦੀ ਹੈ। ਇਉਂ ਵਿਚਾਰ ਕੇ ਚੋਰ ਤਾਂ ਭੇਟਾ ਰੱਖ ਕੇ ਨਮਸਕਾਰ ਕਰਕੇ ਚਲੇ ਗਏ, ਪਰ ਫਕੀਰ ਜੀ ਅੱਗੇ ਪਏ ਧਨ ਪਦਾਰਥਾਂ ਵੱਲ ਦੇਖ ਕੇ ਵਿਚਾਰਦੇ ਕਿ ਚੋਰੀ ਕੋਈ ਚੰਗਾ ਕੰਮ ਹੁੰਦਾ ਹੋਵੇਗਾ। ਇਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਚੋਰੀ ਹੁੰਦੀ ਕੀ ਹੈ, ਇਸ ਕਰਕੇ ਨਾਨਾ ਪ੍ਰਕਾਰ ਦੇ ਧਨ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ, ਪ੍ਰਭੂ ਦੇ ਹੁਕਮ ਨੂੰ ਕੌਣ ਮੋੜ ਸਕਦਾ। ਫਿਰ ਫਕੀਰ ਜੀ ਇਹਨਾਂ ਹੀ ਖਿਆਲਾਂ 'ਚ ਬੈਠੇ ਸੀ ਕਿ ਸਵਾਸਾਂ ਦੇ ਪੂਰੀਆਂ ਹੋਣ ਕਰਕੇ ਸਰੀਰ ਸ਼ਾਂਤ ਹੋ ਗਿਆ। ਇਹ ਪਿਛਲੇ ਜਨਮ ਦੀ ਗੱਲ ਹੈ ਇਹਨਾਂ ਦੀ। ਪਰਾਰਭ ਦੇ ਅਨੁਸਾਰ ਹਰੜ ਜੱਟ ਦੇ ਘਰ 'ਚ ਜਨਮ ਹੋਇਆ ਅਤੇ ਆਪ ਦਾ ਨਾਮ ਫਰੀਦ ਰੱਖਿਆ ਗਿਆ। ਹਰੜ ਜੱਟ ਵੀ ਮੁਸਲਮਾਨਾਂ 'ਚ ਇੱਕ ਸੰਗਿਆ ਵਿੱਚੋਂ ਹੈ। ਬਚਪਨ ਤਾਂ ਮਾਤਾ ਪਿਤਾ ਦੀ ਛਤਰ ਛਾਇਆ ਹੇਠ ਖੁਸ਼ੀਆਂ ਮਲਹਾਰਾਂ 'ਚ ਹੱਸਦਿਆਂ ਖੇਡਦਿਆਂ ਬਤੀਤ ਹੋਇਆ। ਹੁਣ ਪੁੱਤਰ ਨੂੰ ਜਵਾਨ ਦੇਖ ਕੇ ਲੋਕ ਰੀਤੀ ਅਨੁਸਾਰ ਵਿਆਹ ਕਰਕੇ ਵੱਖਰਾ ਕਰ ਦਿੱਤਾ। ਭਾਵੇਂ ਧਨ ਮਾਲ ਤਾਂ ਕਾਫ਼ੀ ਦਿੱਤਾ, ਪਰ ਕਿੱਥੇ ਸਮਾਂ ਪਾ ਕੇ ਕੰਮ ਕਾਰਨ ਕਰਨ ਲੱਗੇ। ਘਰ ਵਿੱਚ ਗਰੀਬੀ ਆ ਗਈ, ਕੰਮ ਕਾਰ ਕੀਤਾ ਨਹੀਂ ਕੋਈ, ਫਿਰ ਗਰੀਬੀ ਆਉਣੀ ਸੀ। ਇੱਕ ਗਰੀਬ ਦੂਸਰਾ ਘਰਵਾਲੀ ਦਾ ਸੁਭਾਅ ਤੰਗੀ ਕਰਕੇ ਬਦਲ ਗਿਆ। ਘਰ ਆਇਆਂ ਨੂੰ ਤੰਗ ਕਰਿਆ ਕਰੇ, ਫਲਾਣੀ ਚੀਜ਼ ਲਿਆਓ, ਇਹ ਚੀਜ਼ ਮੁੱਕ ਗਈ, ਕੱਪੜੇ ਲਿਆ ਦਿਓ, ਕਿੱਥੋਂ ਲਿਆ ਦੇਵਾਂ, ਪੈਸਾ ਤਾਂ ਪੱਲੇ ਨਹੀਂ। ਪਹਿਲਾਂ ਤਾਂ ਚੁੱਪ ਕਰ ਰਹਿੰਦਾ ਸੀ, ਪਰ ਇੱਕ ਦਿਨ ਫਰੀਦ ਨੇ ਆਖ ਹੀ ਦਿੱਤਾ, ਕਿੱਥੋਂ ਲਿਆ ਦੇਵਾਂ, ਤੂੰ ਆਪ ਵੀ ਜਾਣਦੀ ਆ ਗਰੀਬੀ ਅੱਤ ਦੀ ਹੋ ਗਈ ਹੈ, ਰੋਟੀ ਵਾਸਤੇ ਮੁਸ਼ਕਲ ਨਾਲ ਪੈਸੇ ਬਣਦੇ ਨੇ। ਬੜੇ ਗੁੱਸੇ ਅਤੇ ਰੁੱਖੇ ਸ਼ਬਦਾਂ 'ਚ ਅੱਗੋਂ ਘਰਵਾਲੀ ਨੇ ਫਰੀਦ ਨੂੰ ਕਿਹਾ, ਭਾਵੇਂ ਯਾਰੀ ਕਰ, ਭਾਵੇਂ ਕਮਾਈ ਕਰਕੇ ਲਿਆ, ਚਾਹੇ ਚੋਰੀ ਕਰਕੇ ਲਿਆ, ਮੈਨੂੰ ਕੀ ਹੈ, ਜੇ ਮੈਨੂੰ ਰੱਖਣਾ ਤਾਂ ਮੇਰੀ ਹਰ ਲੋੜ ਪੂਰੀ ਕਰਨੀ ਹੋਵੇਗੀ। ਇੱਕ ਤਾਂ ਅੱਗੇ ਗਰੀਬੀ ਸੀ, ਦੂਸਰਾ ਇਸ ਤਰ੍ਹਾਂ ਦੀਆਂ ਦੁੱਖਦਾਇਕ ਗੱਲਾਂ ਸੁਣ ਕੇ ਘਰੋਂ ਨਿਕਲ ਤੁਰੇ। ਪਿਛਲੇ ਜਨਮ ਦੀ ਚੋਰੀ ਦੀ ਵਾਸ਼ਨਾ ਘਰਵਾਲੀ ਦੇ ਕਹਿਣ 'ਤੇ ਬੁੱਧੀ 'ਚ ਚੱਕਰ ਲਾਉਣ ਲੱਗ ਪਈ। ਥੋੜ੍ਹੀ ਦੂਰ ਜੰਗਲ ਜਾ ਕੇ ਦੇਵਨਾਥ ਨੇਤ ਨਾਲ ਇੱਕ ਚੋਰਾਂ ਦੀ ਟੋਲੀ ਮਿਲ ਗਈ। ਉਹ ਜਿਨ੍ਹਾਂ ਪਾਸੋਂ ਪੁੱਛ ਕੇ ਉਹ ਨਾਲ ਚੋਰੀ ਕਰਨ ਵਾਸਤੇ ਰਲ ਗਏ। ਜਾਂਦੇ ਜਾਂਦੇ ਰਾਹ 'ਚ ਇੱਕ ਅਨਾਜ ਦੀ ਮੰਡੀ ਆਈ, ਅਨਾਜ ਦੇਖ ਕੇ ਚੋਰਾਂ ਸਲਾਹ ਕੀਤੀ, ਪਰਦੇਸ ਚੱਲੇ ਹਾਂ, ਪਤਾ ਨਹੀਂ ਕਿੰਨਾ ਚਿਰ ਲੱਗ ਜੇ, ਹੋਵੇ ਨਾ ਹੋਵੇ ਪਹਿਲਾਂ ਇੱਥੋਂ ਘਰ ਜੋਗਾ ਰਾਸ਼ਨ ਪਾਣੀ ਲੈ ਕੇ ਸੁੱਟ ਜਾਈਏ। ਬਸ ਫਿਰ ਕੀ ਸੀ ਜਾਂ ਬੋਰੀਆਂ ਨੂੰ ਹੱਥ ਪਾਇਆ, ਫਰੀਦ ਜੀ ਵੀ ਨਾਲ ਹੀ ਸਨ। ਇਹਨੇ ਨੂੰ ਕਿਸੇ ਦੀ ਹੱਸਣ ਦੀ ਆਵਾਜ਼ ਸੁਣ ਕੇ ਚੋਰ ਤਾਂ ਸਿਰ 'ਤੇ ਪੈਰ ਰੱਖ ਕੇ ਦੌੜ ਉੱਠੇ, ਪਰ ਫਰੀਦ ਜੀ ਬੋਰੀ ਨੂੰ ਘਸੀਟ ਕੇ ਉਰੇ ਲਿਆਏ। ਜਿਸ ਵੇਲੇ ਫਰੀਦ ਜੀ ਉਹ ਹੱਸਣ ਵਾਲੇ ਬਲਦ ਦੇ ਕਰੰਗ ਪਾਸ ਪੁੱਜੇ ਤਾਂ ਦੁਬਾਰਾ ਟਾਹ ਟਾਹ ਕਰਕੇ ਹੱਸਿਆ। ਫਰੀਦ ਹੈਰਾਨੀ 'ਚ ਉਸ ਪਾਸੋਂ ਪੁੱਛਦਾ, ਭਾਈ ਤੂੰ ਹੱਸਦਾ ਕਿਉਂ? ਉਹ ਕਰੰਗ ਨੇ ਕਿਹਾ, ਤੂੰ ਆਪਣਾ ਕੰਮ ਕਰ, ਮੇਰੇ ਨਾਲ ਤੇਰਾ ਕੀ ਮਤਲਬ ਹੈ? ਫਰੀਦ ਉਹਦੇ ਖਹਿੜੇ ਪੈ ਗਿਆ, ਨਹੀਂ ਦੱਸ ਦੱਸ ਮੈਨੂੰ। ਉਹ ਕਰੰਗ ਨੇ ਕਿਹਾ, ਪਿਛਲੇ ਜਨਮ ਵਿੱਚ ਮੈਂ ਬੜਾ ਭਾਰੀ ਸ਼ਾਹੂਕਾਰ ਸੀ। ਇੱਕ ਸਮੇਂ ਮੈਂ ਬਾਹਰ ਕਿਸੇ ਕੰਮ ਗਿਆ, ਵਾਪਸੀ 'ਤੇ ਇੱਕ ਤਾਂ ਗਰਮੀ ਬਹੁਤ ਸੀ, ਦੂਸਰਾ ਪਿਆਸ ਨੇ ਬੜਾ ਤੰਗ ਕੀਤਾ। ਖੇਤਾਂ ਵਿੱਚੋਂ ਲੰਘਦਿਆਂ ਮੇਰੇ ਕੁੜਤੇ ਨਾਲ ਕਿਸੇ ਜੱਟ ਦੀ ਕਣਕ ਦੀ ਪੈਲੀ ਨਾਲ ਇੱਕ ਸਿੱਟਾ ਲੱਗ ਗਿਆ, ਅਤੇ ਨਜ਼ਰੀ ਆਉਣ 'ਤੇ ਮੈਂ ਮਰੋੜ ਕੇ ਮੂੰਹ 'ਚ ਪਾ ਲਿਆ ਜੋ ਕਣਕ ਕੱਢ ਕੇ। ਅੰਤ ਨੂੰ ਜਿਸ ਵੇਲੇ ਸਰੀਰ 'ਤੇ ਕੇ ਪਰਲੋਕ ਦਰਗਾਹ ਜਾਂਦੇ ਹਿਸਾਬ ਹੋਇਆ ਤਾਂ ਉਸ ਸਿੱਟੇ ਦਾ ਕਰਜ਼ਾ ਦੇਣ ਲਈ ਪਹਿਲੇ ਬਲਦ ਬਣਾਇਆ ਗਿਆ। ਸਾਰੀ ਉਮਰ ਮਾਲਕ ਦਾ ਬਲਦ ਬਣ ਕੇ ਕੰਮ ਕਰਕੇ ਉਸ ਸਿੱਟੇ ਦੀ ਤੂੜੀ ਦਾ ਬਦਲਾ ਦਿੱਤਾ, ਅਤੇ ਹੁਣ ਕਰੰਗਾ ਬਣ ਕੇ ਦਾਣਿਆਂ ਦਾ ਹਿਸਾਬ ਚੁਕਾ ਰਿਹਾ। ਮੈਂ ਹੱਸਿਆ ਇਸ ਲਈ ਕਿ ਜਿਹੜੇ ਬੋਰੀਆਂ ਦੀਆਂ ਬੋਰੀਆਂ ਚੁੱਕ ਕੇ ਖਾਂਦੇ ਆ, ਉਹਨਾਂ ਦਾ ਅੱਗੇ ਕੀ ਹਾਲ ਹੋਊਗਾ? ਮੈਂ ਤਾਂ ਇੱਕ ਸਿੱਟਾ ਹੀ ਖਾਧਾ ਸੀ। ਇਹ ਰੱਬ ਵੱਲੋਂ ਇੱਕ ਕੌਤਕ ਵਰਤਿਆ ਸੀ ਅਸਲ ਵਿੱਚ। ਕੌਤਕ ਵਰਤਨ ਕਰਕੇ ਤਾਂ ਉਹਨਾਂ ਨੂੰ ਮੋੜਨਾ ਸੀ, ਇਸ ਕਰਕੇ ਮੋੜਨਾ ਜੋ ਸੀ ਇਸ ਪਾਸੇ ਤੋਂ। ਇਸ ਤਰ੍ਹਾਂ ਦੇ ਬਚਨ ਸੁਣ ਕੇ ਫਰੀਦ ਦੇ ਮਨ 'ਚ ਬੜਾ ਵਿਰਾਗ ਹੋਇਆ, ਅੱਖਾਂ 'ਚ ਪਾਣੀ ਆ ਗਿਆ, ਰੋਣ ਲੱਗ ਪਏ। ਉਸ ਵਕਤ ਵਿਰਾਗ ਵਿੱਚ ਬੇਬਲ ਹੋਏ, ਆਪਣੇ ਮਨ ਪ੍ਰਤੀ ਇਹ ਸਲੋਕ ਉਚਾਰਨ ਕੀਤਾ। ਹੌਲੀ ਹੌਲੀ ਫਿਰ ਬੰਦਗੀ ਭਾਵਨਾ ਵੱਧ ਵੱਧ ਕੇ ਬਹੁਤ ਉੱਚੀ ਅਵਸਥਾ ਦੇ ਮਾਲਕ ਬਣ ਗਏ। ਇਸ ਪ੍ਰਕਾਰ ਫਰਮਾਉਂਦੇ ਹਨ, ਜਿੱਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ। ਜਿੱਤ ਦਿਹਾੜਾ ਜਿਸ ਦਿਨ ਕਾਲ ਰੂਪ ਲਾੜੇ ਨੇ ਇਸ ਧਨ ਜੀਵ ਰੂਪ ਇਸਤਰੀ ਨੂੰ ਵਰੀ ਵਰਨਾ ਭਾਵ ਵਿਆਹੁਣਾ, ਉਸ ਦਿਨ ਦੇ ਸਾਹੇ ਹੁੰਦਾ ਸਾਹ ਲਿਖਾ ਲਏ ਨੇ। ਜਿਸ ਦਿਨ ਦੀ ਇਹ ਧਨ ਜਾਂ ਜੀਵ ਰੂਪ ਇਸਤਰੀ ਦੇਹ ਵਿੱਚ ਵਰੀ ਵੜੀ ਆ, ਭਾਵ ਪ੍ਰਵੇਸ਼ ਹੋਈ ਹੈ, ਉਸ ਦਿਨ ਤੋਂ ਕਾਲ ਰੂਪ ਲਾੜੇ ਨੇ ਸਾਹੇ ਸਾਹ ਭਾਵ ਸਵਾਸ ਲਿਖ ਲਏ ਹਨ ਕਿ ਸਾਰੀ ਉਮਰ ਤੂੰ ਇੰਨੇ ਸਵਾਸ ਲੈਣੇ ਆ। ਅੰਗਣ ਘਾਲੇ ਸਭ ਦਿਵਸ ਸਾਸ ਨੇ ਵੱਢਣ ਘਟਣ ਤਿਲ ਸਾਲ, ਵਾਧੇ ਘੱਟਦੇ ਤਾਂ ਹੈ ਨਹੀਂ। ਮਲਕ ਜੇ ਕੰਨੀ ਸੁਣੀਂਦਾ ਮੂੰਹ ਦੇਖਾਲੇ ਆਏ। ਜੋ ਮਲਕ ਧਰਮ ਰਾਜਾ ਕੰਨਾਂ ਸੁਣਿਆ ਜਾਂਦਾ ਉਸ ਵੇਲੇ ਦਿਨ ਆ ਕੇ ਉਹ ਫਿਰ ਉਸੇ ਦਿਨ ਮੂੰਹ ਦਿਖਾਉਂਦਾ ਜਦੋਂ ਜਾਣਾ ਹੁੰਦਾ। ਫਿਰ ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ। ਹੱਡਾਂ ਨੂੰ ਕੜਕਾ ਕੇ ਭਾਵ ਭੰਨ ਤੋੜ ਕੇ ਨਿਮਾਣੀ ਜਿੰਦ ਨੂੰ ਕੱਢ ਕੇ ਲੈ ਜਾਂਦਾ। ਹੱਥ ਮਰੋੜੈ ਤਨ ਕੱਪੇ ਸਿਆਹ ਹੋਆ ਸੇਤ। ਕਿਹਾ ਜਦੋਂ ਕਈ ਬੰਦੇ ਮਰਦੇ ਆ ਉਹਨਾਂ ਦੇ ਸਰੀਰ 'ਚੋਂ ਕੜਕ ਕੜਕ ਦੀ ਆਵਾਜ਼ ਆਉਂਦੀ ਹੱਡੀਆਂ ਦੀ, ਉਹ ਜਮਦੂਤ ਫਿਰ ਚੰਗੀ ਤਰ੍ਹਾਂ ਵੱਢਦੇ ਅੰਦਰੋਂ ਸੂਖਮਦੇਹੀ ਨੂੰ। ਸਾਹੇ ਲਿਖੇ ਨਾ ਚੱਲਨੀ ਜਿੰਦੂ ਕੂ ਸਮਝਾਏ। ਇਹ ਮਨ ਤੂੰ ਆਪਣੀ ਜਿੰਦੂ ਬੁੱਧੀ ਨੂੰ ਸਮਝਾ ਕੇ ਪ੍ਰਭੂ ਦਾ ਸਿਮਨ ਕਰ। ਪਿਛਲੇ ਜਨਮ ਕਾਲ ਵਿੱਚ ਜੋ ਸਾਹੇ ਸਵਾਸ ਲਿਖੇ ਗਏ ਹਨ ਉਹ ਤਿਲ ਮਾਤਰ ਵੀ ਚਲਾਏ ਮਾਨ ਨਹੀਂ ਹੁੰਦੇ। ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪਰਣਾਏ। ਜਿੰਦ ਬਹੁਟੀ ਜੀਵ ਰੂਪ ਤਾਂ ਇਸਤਰੀ ਹੈ, ਮਰਨ ਵਰ ਵਰ ਤੋਂ ਭਾਵ ਕਾਲ। ਸੋ ਮਰਨ ਜਿਹੜਾ ਕਾਲ ਹੈ ਇਹਦਾ ਪਤੀ ਹੈ, ਨੀਤ ਕੀਤੇ ਹੋਏ ਦਿਨ ਦੇ ਅਨੁਸਾਰ ਇਹਨੂੰ ਪਰਣਾਏ ਵਿਆਹ ਕੇ ਲੈ ਜਾਵੇਗਾ। ਆਪਣ ਹੱਥੀ ਜੋਲ ਕੈ ਕੈ ਗੱਲ ਲੱਗੈ ਧਾਏ। ਜਿਵੇਂ ਪ੍ਰਤੱਖ ਲੜਕੀ ਸਹੁਰੇ ਘਰ ਜਾਣ ਲੱਗਿਆਂ ਆਪਣੇ ਮਾਂ ਪਿਓ ਦੇ ਗੱਲ ਨਾਲ ਲੱਗਦੀ ਹੈ, ਉਸ ਵਾਂਗੂ ਇਹ ਜੀਵ ਰੂਪ ਇਸਤਰੀ ਜੋਲ ਕੈ ਚੱਲ ਕੇ ਆਪਣੇ ਹੱਥਾਂ ਨਾਲ ਕੈ ਗੱਲ ਲੱਗੈ ਧਾਏ ਦੌੜ ਕੇ ਫਿਰ ਕਿਹਦੇ ਗੱਲ ਨਾਲ ਲੱਗੇਗੀ? ਵਾਲ ਹੋ ਨਿੱਕੀ ਪੁਰ ਸਲਾਤ ਕੰਨੀ ਨਾ ਸੁਣੀ ਆਏ। ਇਹ ਜੀਵ ਅੰਤ ਨੂੰ ਜਿਸ ਰਸਤੇ ਤੂੰ ਚੱਲਣਾ ਹੈ ਉਹ ਰਸਤਾ ਵਾਲ ਤੋਂ ਨਿੱਕਾ ਭਾਵ ਤੰਗ ਹੈ, ਅਤੇ ਜੋ ਸਲਾਤ ਦੁੱਖਾਂ ਕਰਕੇ ਪੁਰਪੂਰਨ ਹੈ, ਕੀ ਤੂੰ ਉਸ ਰਸਤੇ ਨੂੰ ਕੰਨਾਂ ਵਿੱਚ ਸੁਣਦਾ ਨਹੀਂ ਹੈ? ਸੁਣੀ ਆਏ ਇਕੱਠਾ ਪਾਠ ਕਰਕੇ ਬੋਲਣਾ, ਸੁਣੀ ਆਏ ਅੱਡ ਅੱਡ ਨਹੀਂ ਕਰਨਾ, ਸੁਣੀ ਆਏ। ਬਾਣੀ ਅੰਦਰ ਵੀ ਫਰਮਾਇਆ, ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ। ਭਗਤ ਰਵਿਦਾਸ ਜੀ ਨੇ ਫਰਮਾਇਆ, ਪੁਰਸ ਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ। ਸੇਖ ਫਰੀਦ ਜੀ ਨੇ ਵੀ ਫਰਮਾਇਆ ਸੂਹੀ ਰਾਗ 'ਚ, ਵਾਟ ਹਮਾਰੀ ਖਰੀ ਉਡੀਣੀ ਖੰਨੇ ਹੋ ਤਿੱਖੀ ਬਹੁਤ ਪੀਣ। ਫਰੀਦਾ ਕੀੜੀ ਪਾਬੰਦੀ ਖੜਾ ਨਾ ਆਪ ਮੁਹਾਏ। ਸੋ ਫਰੀਦ ਜੀ ਕਥਨ ਕਰਦੇ, ਹੇ ਜੀਵ ਸੰਸਾਰ ਤੋਂ ਪਾਰ ਲੰਘਣ ਵਾਸਤੇ ਵੇਦਾਂ ਸ਼ਾਸਤਰਾਂ ਅਤੇ ਮਹਾਤਮਾ ਦੇ ਉਪਦੇਸ਼ ਰੂਪ ਕੀੜੀ ਕੀੜੀ ਹੁੰਦੀ ਆਵਾਜ਼ ਖਬਰਾਂ ਪੈ ਰਹੀਆਂ, ਤੂੰ ਵਿਸ਼ਿਆਂ ਅਤੇ ਪਦਾਰਥਾਂ 'ਚ ਖਲੋ ਕੇ ਭਾਵ ਖਚਿਤ ਹੋ ਕੇ ਆਪਣੇ ਆਪ ਨੂੰ ਮੁਹਾਏ ਨਾ, ਲਟਾਉਣਾ ਨਾ ਕਰ। ਕੀੜੀ ਹੁੰਦੀ ਆ ਜਦੋਂ ਕਿਸ਼ਤੀ ਤੁਰਦੀ ਆ ਨਾ ਦਰਿਆ ਤੋਂ, ਪਹਿਲਾਂ ਬੰਦੇ ਭਰ ਕੇ ਪਾਰ ਕਰਦੇ ਹੁੰਦੇ ਸੀ, ਪੰਜਾਹ ਬੰਦੇ ਬਹਿਣੇ, ਫਿਰ ਉਹ ਪਰਲੇ ਪਾਰ ਛੱਡ ਕੇ ਆਉਣੀ, ਉਹ ਕੀੜੀ ਹੁੰਦੀ ਸੀ ਆਵਾਜ਼ਾਂ ਦੇਣੀ, ਆ ਜਾਓ ਆ ਚੱਲੀ ਆ, ਕਈ ਕਿਸ਼ਤੀਆਂ ਖੜੀਆਂ ਹੁੰਦੀਆਂ, ਜਿਹੜੀ ਭਰ ਜਾਣੀ ਉਹ ਆਵਾਜ਼ ਦੇਣ ਲੱਗ ਜਾਂਦਾ ਸੀ, ਉਹਨੂੰ ਕੀੜੀ ਕਹਿੰਦੇ ਆ। ਇਉਂ ਕੀੜੀ ਆਵਾਜ਼ਾਂ ਪੈ ਰਹੀਆਂ ਚਾਰੇ ਪਾਸਿਓਂ, ਵੇਦਾਂ ਸ਼ਾਸਤਰਾਂ ਦੀਆਂ ਸਿਮਰਤ, ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਉਹ ਜਪ ਲਓ, ਨਾਮ ਜਪ ਲਓ, ਇਹ ਜਪ ਲਓ, ਉਮਰ ਲੰਘਦੀ ਜਾਂਦੀ ਆ, ਸਾਰੇ ਧਰਮ ਫਰਮਾਉਂਦੇ ਨੇ ਪਰ ਕੋਈ ਸੁਣਦਾ ਹੀ ਨਹੀਂ। ਫਰੀਦਾ ਦਰ ਦਰ ਵੇਸੀ ਗਾਖੜੀ ਚੱਲਾਂ ਦੁਨੀਆਂ ਭੱਤ। ਜਿਸ ਵੇਲੇ ਫਰੀਦ ਜੀ 12 ਸਾਲ ਜੰਗਲ 'ਚ ਤਪ ਕਰਕੇ ਸ਼ਹਿਰ ਵੱਲ ਆਏ ਤਾਂ ਭੁੱਖ ਬਹੁਤ ਲੱਗੀ ਹੋਈ ਸੀ, ਪਰ ਉਜਾੜ ਹੋਣ ਕਰਕੇ ਮਿਲਿਆ ਨਾ ਕੁਛ। ਚੱਲਦੇ ਚੱਲਦੇ ਜੋ ਸ਼ਹਿਰ ਦੇ ਨੇੜੇ ਪਹੁੰਚੇ, ਰਸਤੇ 'ਚ ਖਰਬੂਜਿਆਂ ਦੇ ਖੇਤਾਂ ਨੂੰ ਦੇਖ ਕੇ ਦਿਲ ਘਰ ਆਇਆ। ਇਹ ਸੰਕਲਪ ਉਸ ਖੇਤ ਦੇ ਰਾਖੇ ਪਾ ਜਾ ਕੇ ਕਿ ਮੈਨੂੰ ਭੁੱਖ ਬਹੁਤ ਲੱਗੀ ਆ, ਤੂੰ ਮੈਨੂੰ ਇੱਕ ਖਰਬੂਜਾ ਦੇ ਦੇ, ਮੈਂ ਆਪਣੀ ਭੁੱਖ ਮਿਟਾ ਲਵਾਂ। ਇਹ ਗੱਲ ਸੁਣ ਕੇ ਰਾਖੇ ਨੇ ਕਿਹਾ, ਤੇਰੇ ਵਰਗੇ ਇੱਥੇ ਕਈ ਆਉਂਦੇ ਆ ਫਕੀਰ, ਜੇ ਮੈਂ ਤੈਨੂੰ ਇੱਕ ਖਰਬੂਜਾ ਦੇਣ ਲੱਗਾ, ਮੇਰਾ ਤਾਂ ਸਾਰਾ ਖੇਤ ਉੱਜੜ ਜੂ, ਜਾ ਜਿੱਧਰੋਂ ਆਇਆ ਚੱਲਿਆ ਜਾ। ਇਹ ਗੱਲ ਸੁਣ ਕੇ ਫਰੀਦ ਜੀ ਉੱਥੋਂ ਤੁਰ ਪਏ। ਜਾਂਦੇ ਹੋਏ ਆਖਦੇ ਕਿ ਇਸ ਫਕੀਰੀ ਨੂੰ ਤਰਗਾ ਘਾਰ ਹੈ, ਤਰਘਾਰ ਆ ਮੈਨੂੰ, ਜੋ ਮੰਗਿਆ ਖਰਬੂਜਾ ਨਹੀਂ ਮਿਲਦਾ, ਫਕੀਰੀ ਕਰਕੇ ਕੀ ਖੱਟਿਆ। ਜੇ ਮੈਂ ਗ੍ਰਿਸਤੀ ਹੁੰਦਾ, ਆਪਣੀ ਖੇਤੀਬਾੜੀ ਕਰਦਾ, ਕਿਉਂਕਿ ਫਰੀਦ ਜੀ ਜੱਟ ਸੀਗੇ, ਤਾਂ ਮੈਂ ਵੀ ਰੱਜ ਕੇ ਰੋਟੀ ਖਾਂਦਾ ਅਤੇ ਖੁਦਾ ਦੇ ਨਾਮ ਫਕੀਰਾਂ ਨੂੰ ਦਿੰਦਾ। ਇਸ ਤਰ੍ਹਾਂ ਦੇ ਸੰਕਲਪ ਕਰਦਿਆਂ ਫਿਰ ਇਹ ਸਲੋਕ ਉਚਾਰਨ ਕੀਤਾ, ਕਿਉਂਕਿ ਹਰੜ ਜੱਟ ਵੀ ਮੁਸਲਮਾਨਾਂ ਦੀ ਇੱਕ ਸੰਗਿਆ 'ਚੋਂ ਪਹਿਲਾਂ ਦੱਸਿਆ ਸੀ, ਹਰੜ ਜੱਟਾਂ ਦੇ ਘਰ ਇਹਨਾਂ ਜਨਮ ਹੋਇਆ ਸੀ। ਫਰੀਦਾ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆਂ ਭੱਤ। ਫਰੀਦ ਜੀ ਕਥਨ ਕਰਦੇ ਇਹ ਮਨਾ, ਖੁਦਾ ਦੇ ਦਰਵਾਜ਼ੇ ਦੀ ਦਰਵੇਸੀ ਫਕੀਰੀ ਧਾਰਨ ਕਰਨੀ ਬੜੀ ਗਾਖੜੀ, ਬੜੀ ਕਠਿਨ ਹੈ, ਪਰ ਅਫਸੋਸ ਹੈ ਜੋ ਮੈਂ ਆਪ ਦੁਨੀਆਂ ਦੀ ਭੱਤ ਭਾਵ ਚੱਲ ਰਿਹਾ, ਭੱਤ ਹੁੰਦਾ ਦੁਨੀਆਂ ਦੀ ਤਰ੍ਹਾਂ ਚੱਲ ਰਿਹਾ, ਕਿ ਮੈਂ ਆਪ ਹੀ ਖੇਤੀਆਂ ਆਦਿ ਕਰਾਂ। ਬੰਨ ਉਠਾਈ ਪੋਟਲੀ ਕਿੱਥੈ ਵੰਨਿਆ ਘੱਤ। 1378 ਅੰਗ 'ਤੇ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਹੇ ਮਨਾ, ਇਹ ਜੋ ਫਕੀਰੀ ਰੂਪੀ ਪੋਟਲੀ ਪੰਡ ਬੰਨ ਕੇ ਉਠਾਈ ਧਾਰਨ ਕੀਤੀ, ਇਹਨੂੰ ਘੱਤ ਸੁੱਟ ਕੇ ਕਿੱਥੇ ਵੰਨਿਆ ਭਾਵ ਜਾਣਾ ਕਰਾਂ, ਕਿਉਂਕਿ ਇੱਕ ਵਾਰੀ ਫਕੀਰੀ ਬਾਣਾ ਧਾਰਨ ਕਰਕੇ ਫਿਰ ਗ੍ਰਿਸਤ ਮਾਰਗ ਪ੍ਰਵਿਰਤੀ ਵਿੱਚ ਫਸਣਾ ਬੇਸ਼ਰਮੀ ਵਾਲੀ ਗੱਲ ਹੈ। ਇਸ ਤਰ੍ਹਾਂ ਦੇ ਸੰਕਲਪ ਕਰਦੇ ਮਨ ਨੂੰ ਸਮਝਾਉਂਦੇ ਹੋ, ਖੇਤ ਦੇ ਨਾਲ ਵਗਦੇ ਦਰਿਆ ਦੇ ਕੰਢੇ ਕੰਢੇ ਤੁਰਦੇ ਕਾਫ਼ੀ ਦੂਰ ਜਾ ਕੇ ਥਕਾਵਟ ਕਰਕੇ ਭੁੱਖ ਕਾਰਨ ਸਾਹ ਲੈਣ ਲਈ ਬੈਠ ਗਏ ਘੜੀ 'ਚ। ਫਰੀਦ ਜੀ ਦੇ ਜਾਣ ਮਗਰੋਂ ਜਿਸ ਵਕਤ ਉਹ ਖੇਤ ਦਾ ਮਾਲਕ ਵਾਸ ਖੇਤਾਂ ਦੀ ਸੰਭਾਲ ਵਾਸਤੇ ਪਰਤੇ ਆ ਕੇ ਦੇਖਿਆ, ਉਹਦੀ ਹੈਰਾਨੀ ਦੀ ਹੱਦ ਨਾ ਰਹੀ। ਕੀ ਦੇਖਦਾ ਕਿ ਖਰਬੂਜਿਆਂ ਦੀ ਥਾਂ ਵੇਲਾਂ ਨੂੰ ਸਾਰੀਆਂ ਸਿਰੀਆਂ ਹੀ ਸਿਰੀਆਂ ਲੱਗੀਆਂ ਬੰਦਿਆਂ ਦੀਆਂ। ਨੌਕਰ ਕੋਲੋਂ ਪੁੱਛਿਆ ਕਿ ਪਹਿਲਾਂ ਹੀ ਘਬਰਾਇਆ ਹੋਇਆ ਬੈਠਾ ਸੀ ਕਿ ਖੇਤ ਨੂੰ ਕੀ ਹੋ ਗਿਆ। ਨੌਕਰ ਨੇ ਕਿਹਾ, ਹੋਰ ਤਾਂ ਕੋਈ ਨਹੀਂ, ਉਹ ਤੁਹਾਡੇ ਪਿੱਛੋਂ ਇੱਕ ਫਕੀਰ ਸਾਈਂ ਆਇਆ ਸੀ, ਉਹਨੇ ਇੱਕ ਖਰਬੂਜਾ ਮੰਗਿਆ ਪਰ ਮੈਂ ਦਿੱਤਾ ਨਹੀਂ, ਉਹ ਤੇ ਉਹਨੂੰ ਉਹ ਮੂੰਹ ਵਿੱਚ ਕੋਈ ਬੁੜਬੁੜ ਕਰਦਾ ਚਲਾ ਗਿਆ। ਉਹਦੇ ਜਾਣ ਪਿੱਛੋਂ ਸਾਰੀਆਂ ਸਿਰੀਆਂ ਹੀ ਸਿਰੀਆਂ ਬਣ ਗਈਆਂ। ਕੁਛ ਅੱਗੇ ਥਕਾਵਟ, ਦੂਸਰਾ ਇਹ ਹਾਲ ਦੇਖ ਕੇ ਉਹਦੇ ਗੁੱਸੇ ਦਾ ਪਾਰਾ ਵੱਧ ਗਿਆ। ਬਸ ਫਿਰ ਕਿ ਨੌਕਰ ਨੂੰ ਚੰਗੀ ਤਰ੍ਹਾਂ ਡਾਂਟਿਆ, ਪੁੱਛਿਆ, ਸੂਰਾ ਦੱਸ ਹੁਣ ਉਹ ਫਕੀਰ ਸਾਈਂ ਕਿੱਧਰ ਨੂੰ ਗਿਆ। ਡਰੇ ਹੋਏ ਨੌਕਰ ਨੇ ਹੱਥ ਜੋੜ ਕੇ ਹੱਥ ਦੇ ਇਸ਼ਾਰੇ ਨਾਲ ਕਿਹਾ, ਦਰਿਆ ਦੇ ਕਿਨਾਰੇ ਕਿਨਾਰੇ ਗਿਆ। ਉਸ ਵਕਤ ਖੇਤ ਦੇ ਮਾਲਕ ਨੇ ਭੁੱਲ ਬਖਸ਼ਾਉਣ ਲਈ ਮੰਡੀਓਂ ਕੁਝ ਖਰਬੂਜੇ ਲੈ ਕੇ ਉਸ ਪਾਸੇ ਤੁਰਿਆ। ਥੋੜ੍ਹੀ ਦੂਰ ਜਾਣ 'ਤੇ ਫਰੀਦ ਜੀ ਚੌਂਕੜਾ ਮਾਰੀ, ਦਰਿਆ ਦੇ ਕਿਨਾਰੇ ਬੈਠੇ ਨਿਗਾਹ ਆ ਗਏ, ਸਾਹਮਣੇ ਬੈਠੇ, ਭੱਜ ਕੇ ਜਾ ਕੇ ਕੋਲ ਬਹਿ ਕੇ ਹਫਿਆ ਹੋਇਆ ਨਮਸਕਾਰ ਕਰਦਾ ਬੇਨਤੀਆਂ ਕਰਨ ਲੱਗਿਆ, ਫਕੀਰ ਸਾਈਂ ਮੇਰੇ ਨੌਕਰ ਕੋਲੋਂ ਭੁੱਲ ਹੋ ਗਈ ਜੋ ਉਹਨੇ ਆਪ ਨੂੰ ਖਰਬੂਜਾ ਨਹੀਂ ਦਿੱਤਾ, ਸੋ ਆਪ ਕਿਰਪਾ ਕਰੋ ਬਖਸ਼ ਲਓ, ਮੈਂ ਗਰੀਬ ਹਾਂ, ਮੈਂ ਤਾਂ ਖੇਤੀ ਮੁੱਲ ਲਈ ਸੀ, ਹਾਲੀ ਕਰਜ਼ਾ ਵੀ ਨਹੀਂ ਉਤਰਿਆ, ਮੈਂ ਤਾਂ ਮਾਰਿਆ ਜਾਊਂ, ਨਿੱਕੇ ਨਿੱਕੇ ਬੱਚੇ ਰੁਲ ਜਾਣਗੇ, ਮਿਹਰ ਕਰੋ। ਇਸ ਤਰ੍ਹਾਂ ਤਰਲੇ ਭਰੇ ਨਿਮਰਤਾ ਸਹਿਤ ਬਚਨ ਸੁਣ ਕੇ ਉਹ ਕਿਰਪਾ ਦੇ ਘਰ 'ਚ ਆ ਗਏ। ਫਰੀਦ ਜੀ, ਜਾ ਤੇਰਾ ਭਲਾ ਹੋਵੇ ਭਾਈ, ਖੁਦਾ ਤੇਰਾ ਖੇਤ ਹਰਾ ਭਰਾ ਖਰਬੂਜਿਆਂ ਸਹਿਤ ਕਰੇ। ਕਰਾਮਾਤ ਨਹੀਂ ਸੀ ਦਿਖਾਈ ਕੋਈ, ਉਹ ਇਹ ਪਤਾ ਕੀ ਹੁੰਦਾ ਜਦੋਂ ਰੱਬ ਦੇ ਪਿਆਰੇ ਤਾਂ ਕੁਛ ਵੀ ਨਹੀਂ ਕਹਿੰਦੇ, ਰੱਬ ਨੂੰ ਫਿਰ ਬੜਾ ਗੁੱਸਾ ਆਉਂਦਾ ਇਸ ਗੱਲ ਦਾ ਵੀ ਦੱਸ ਇੱਕ ਖਰਬੂਜਾ ਨਹੀਂ ਦੇ ਸਕਦੇ ਮੇਰੇ ਪਿਆਰੇ ਨੂੰ, ਉਹ ਮਹਾਰਾਜ ਨਹੀਂ ਕਰਤਾ ਸਾਰਾ ਕੌਤਕ ਇਹ। ਇਸ ਤਰ੍ਹਾਂ ਦੀ ਦੁਆ ਸੁਣ ਕੇ ਕਿਸਾਨ ਬੜਾ ਖੁਸ਼ ਹੋਇਆ, ਨਮਸਕਾਰ ਕਰਕੇ ਉੱਠਦੇ ਹੋਏ ਨੇ ਪੁੱਛਿਆ, ਫਕੀਰ ਸਾਈਂ ਕਿਰਪਾ ਕਰਕੇ ਇਹ ਵੀ ਦੱਸੋ ਸਾਰੇ ਖਰਬੂਜੇ ਸਿਰੀਆਂ ਕਿਉਂ ਬਣ ਗਏ। ਪਹਿਲਾਂ ਤਾਂ ਫਰੀਦ ਜੀ ਚੁੱਪ ਕਰ ਗਏ, ਪਰ ਉਹ 2-4 ਵਾਰ ਪੁੱਛਣ 'ਤੇ ਫਰੀਦ ਜੀ ਨੇ ਕਿਹਾ, ਹੋਰ ਤਾਂ ਸਾਰੇ ਖਰਬੂਜੇ ਬਣ ਜਾਣਗੇ, ਇੱਕ ਸਿਰੀ ਰਹੇਗੀ, ਤੂੰ ਉਸ ਨੂੰ ਲੱਭ ਕੇ ਉਸ ਪਾਸੋਂ ਪੁੱਛੀ, ਉਹ ਤੇਰੇ ਪ੍ਰਸ਼ਨ ਦਾ ਉੱਤਰ ਦਊਗੀ। ਖੇਤ ਦਾ ਮਾਲਕ ਲੱਖ ਲੱਖ ਸ਼ੁਰੂ ਕਰਦਾ ਵਾਪਸ ਮੁੜਿਆ। ਜਿਸ ਵੇਲੇ ਖੇਤ ਪਹੁੰਚਿਆ, ਦੇਖਦਾ ਹੈ ਕਿ ਉਹ ਫਕੀਰ ਦੇ ਕਿਸੇ ਅਨੁਸਾਰ ਸਾਰੀਆਂ ਸਿਰੀਆਂ ਫਿਰ ਖਰਬੂਜੇ ਬਣ ਗਏ। ਉਹਦਾ ਮਨ ਹੋਰ ਵੀ ਕਾਹਲਾ ਪੈ ਗਿਆ, ਇਹ ਜਾਣਨ ਵਾਸਤੇ ਇਹ ਖਰਬੂਜੇ ਸਿਰੀਆਂ ਕਿਉਂ ਹੋ ਗਏ। ਇਸ ਕਰਕੇ ਉਹ ਲੱਗਿਆ ਸਿਰੀ ਲੱਭਣ, ਲੱਭਦਿਆਂ ਲੱਭਦਿਆਂ ਇੱਕ ਲੱਭ ਪਈ, ਉਹਨੂੰ ਕਹਿਣ ਲੱਗਿਆ ਕਿ ਤੂੰ ਫਕੀਰ ਦੇ ਕਿਸੇ ਨੂੰ ਸਾਹਿਬ ਦੱਸਣਾ ਕਰ, ਇਹ ਭਾਣਾ ਕੀ ਵਰਤਿਆ, ਸਾਰੇ ਖੇਚ ਸਿਰੀਆਂ ਬਣ ਗਈਆਂ। ਇਹੋ ਜਿਹੇ ਬਚਨ ਸੁਣ ਕੇ ਪਹਿਲਾਂ ਤਾਂ ਸਿਰੀ ਉਹ ਖਿੜਖਿੜਾ ਕੇ ਹੱਸ ਪਈ, ਫਿਰ ਬੋਲੀ, ਇਹ ਪਾਪ ਆਤਮਾ, ਉਹ ਜੋ ਫਕੀਰ ਸਾਈਂ ਰੱਬ ਦਾ ਪਿਆਰਾ ਨਾਮ ਰਸੀਆ ਸੀ, ਜੇ ਸਾਡੇ ਵਿੱਚੋਂ ਇੱਕ ਵੀ ਖਰਬੂਜਾ ਉਹਦੀ ਰਸਨੀ ਲੱਗ ਜਾਂਦਾ ਤਾਂ ਸਾਡਿਆਂ ਸਾਰਿਆਂ ਦੀ ਜੂਨੀ ਕੱਟੀ ਜਾਣੀ ਸੀ। ਦੇਖ, ਉਹਨੂੰ ਨਾ ਦੇਣ ਕਰਕੇ ਸਾਡੀ ਉਹੀ ਪਹਿਲੇ ਵਾਲੀ ਦਸ਼ਾ ਬਣੀ ਰਹੀ। ਕਈ ਵਾਰੀ ਤੂੰ ਖਰਬੂਜੇ ਬਣਿਆ ਅਤੇ ਅਸੀਂ ਤੈਨੂੰ ਕੱਟਿਆ, ਅਤੇ ਕਈ ਵਾਰ ਅਸੀਂ ਖਰਬੂਜੇ ਬਣੇ, ਹੁਣ ਵਾਂਗ ਤੂੰ ਸਾਨੂੰ ਕੱਟਣਾ। ਇਹ ਸੁਣ ਕੇ ਕਿਸਾਨ ਦੇ ਮਨ ਵਿੱਚ ਡਰ ਹੋ ਗਿਆ, ਜਿਸ ਕਰਕੇ ਉਹਨੇ ਨਿਸ਼ਚੇ ਕਰਕੇ ਨੌਕਰ ਨੂੰ ਕਹਿ ਦਿੱਤਾ, ਭਾਈ ਜਿਹੜਾ ਵੀ ਫਕੀਰ ਸਾਈਂ ਆਵੇ ਨਾ ਨਹੀਂ ਕਰਨੀ। ਜਿਸ ਵਕਤ ਖੇਤ ਦਾ ਮਾਲਕ ਫਰੀਦ ਜੀ ਪਾਸੋਂ ਭੁੱਲ ਬਖਸ਼ਾ ਕੇ ਚਲਿਆ ਗਿਆ ਤਾਂ ਫਰੀਦ ਜੀ ਨੇ ਦਰਿਆ ਦੇ ਕੰਢੇ ਬੈਠੇ ਅਗਲਾ ਸਲੋਕ ਫਿਰ ਉਚਾਰਨਾ ਕੀਤਾ। ਉਸ ਵਕਤ ਕਿਜ ਨਾ ਬੁੱਝੈ ਕਿਜ ਨਾ ਸੁੱਝੈ ਦੁਨੀਆਂ ਗੁੱਝੀ ਪਾਹੇ। ਫਰੀਦ ਜੀ ਫਰਮਾਉਂਦੇ ਆ, ਇਹਨਾਂ ਜੀਵਾਂ ਨੂੰ ਇਸ ਲੋਕ ਦੀ ਕੁਝ ਬੁੱਝੈ ਸਮਝ ਨਹੀਂ ਆ ਵਿਚਾਰਿਆਂ ਨੂੰ ਕਿ ਸਾਡਾ ਹਾਲ ਕੀ ਹੋਣਾ, ਅਤੇ ਕਿਜ ਨਾ ਸੁੱਝੈ, ਕੁਝ ਪਰਲੋਕ ਦੀ ਵੀ ਗਿਆਤ ਨਹੀਂ ਵਿਚਾਰਿਆਂ ਨੂੰ ਕਿ ਅਸੀਂ ਪਾਪ ਕਰਮ ਕਰਦੇ ਹਾਂ ਅਤੇ ਸਾਡਾ ਪਰਲੋਕ 'ਚ ਹਾਲ ਕੀ ਹੋਣਾ। ਇਹ ਜੀਵ ਮਨ ਕਰਕੇ ਵੀ ਕੁਝ ਬੁੱਝਦਾ ਨਹੀਂ, ਤਨ ਕਰਕੇ ਵੀ ਕੁਝ ਸਮਝਦਾ ਨਹੀਂ ਹੈ ਕਿ ਮੈਨੂੰ ਕੀ ਕਰਨਾ ਚਾਹੀਦਾ, ਕੁਝ ਨਹੀਂ ਬੁੱਝਦਾ। ਤੂੰ ਪਦ ਦੇ ਲਕਸ਼ ਅਰਥ ਨੂੰ ਅਤੇ ਨਾ ਹੀ ਇਹਨੂੰ ਤਤ ਪਦ ਦਾ ਅਰਥ ਕੁਝ ਸਮਝਦਾ, ਆਤਮਾ ਪਰਮਾਤਮਾ ਦਾ। ਇਸ ਕਰਕੇ ਇਹ ਦੁਨੀਆਂ ਨੂੰ ਮਾਇਆ ਦੀ ਤ੍ਰਿਸ਼ਨਾ ਰੂਪੀ ਗੁੱਝੀ ਭਾਵੇਂ ਅਗਨੀ ਲੱਗ ਰਹੀ ਹੈ, ਕਾਲ ਰੂਪੀ ਅਗਨੀ ਗੁੱਝੀ ਲੱਗ ਰਹੀ ਹੈ, ਭਾਵ ਕਾਲ ਤਾਂ ਮਾਰੀ ਜਾਂਦਾ ਪਰ ਨਿਗਾਹ ਨਹੀਂ ਆਉਂਦਾ। ਸਾਈਂ ਮੇਰਾ ਚੰਗਾ ਕੀਤਾ ਨਾਹੀ ਤਾਂ ਹੰਗ ਪੀ ਦੱਜਾਂ ਆਹੇ। ਸਾਈਂ ਪਰਮਾਤਮਾ ਨੇ ਮੇਰੇ ਨਾਲ ਚੰਗਾ ਕੀਤਾ ਜੋ ਫਕੀਰੀ ਭੇਖ ਦੇਣਾ ਕੀਤਾ, ਨਹੀਂ ਤਾਂ ਮੈਂ ਜੇ ਗ੍ਰਸਤ ਵਿੱਚ ਹੁੰਦਾ ਤਾਂ ਹੰਗ ਪੀ ਮੈਂ ਵੀ ਉਸ ਅੱਗ ਵਿੱਚ ਜਾ ਕੇ ਦੱਜਾਂ ਭਾਵ ਛੱਡਦਾ। ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ। ਕੁਦਰਤੀ ਦੇਵ ਨੇਤ ਨਾਲ ਮੀਂਹ ਦੇ ਨਾ ਪੈਣ ਕਰਕੇ ਖੇਤੀਆਂ ਸੁੱਕ ਗਈਆਂ, ਅੰਨ ਦਾਣਾ ਪੈਦਾ ਨਾ ਹੋਣ ਕਰਕੇ ਦੇਸ਼ 'ਚ ਕਾਲ ਪੈ ਗਿਆ, ਅੰਨ ਦਾਣਾ ਖਾਣ ਨੂੰ ਨਾ ਮਿਲਣ ਕਰਕੇ ਚਾਰੇ ਪਾਸੇ ਬਹੁਤ ਰੌਲਾ ਪਿਆ। ਕਈ ਲੋਕ ਸੀ ਜਿਹੜੇ ਉਹ ਭੁੱਖ ਦੇ ਦੁੱਖੋਂ ਚੜ੍ਹਾਈਆਂ ਹੀ ਕਰ ਗਏ। ਉਹ ਦੇਸ਼ ਵਿੱਚ ਇੱਕ ਬੜਾ ਧਰਮਾਤਮਾ ਸ਼ਾਹੂਕਾਰ ਰਹਿੰਦਾ ਸੀ, ਲੋਕਾਂ ਦੀ ਦਸ਼ਾ ਦੇਖ ਕੇ ਉਹਦੇ ਮਨ ਵਿੱਚ ਦਇਆ ਆਈ ਕਿ ਜੇ ਜਨਤਾ ਦੁਖੀ ਆ ਤਾਂ ਇੰਨਾ ਅਨਾਜ ਕੋਠਿਆਂ 'ਚ ਰੱਖ ਕੇ ਕੀ ਕਰਨਾ। ਇਹ ਵਿਚਾਰ ਕੇ ਉਹਨੇ ਅਨਾਜ ਦਾ ਗੋਦਾਮ ਖੋਲ੍ਹ ਕੇ ਮਨਾਦੀ ਕਰਿਆ ਤੀ, ਬਈ ਜਿਹਨੂੰ ਅੰਨ ਦਾਣੇ ਦੀ ਲੋੜ ਆ ਕੇ ਲੈ ਜਾਓ। ਬਈ ਬੜੀ ਦੁਨੀਆ ਭੱਜੀ ਆਈ, ਸਮਾਂ ਪਾ ਕੇ ਗੋਦਾਮ ਖਾਲੀ ਹੋ ਗਿਆ, ਫਿਰ ਦੂਸਰਾ ਤੀਸਰਾ ਚਾਰ ਗੋਦਾਮ ਉਹਦੇ ਖਾਲੀ ਹੋ ਗਏ, ਗਡਾਉਣ ਕਹਿੰਦੇ ਜਿਹਨੂੰ। ਆਖਿਰ ਤਿਲਾਂ ਵਾਲਾ ਗੋਦਾਮ ਵੀ ਖੋਲ੍ਹਤਾ, ਪਰ ਜਿਸ ਵਕਤ ਦੇਖਿਆ ਜੇ ਪੂਰੀ ਨਹੀਂ ਪਈ ਅਤੇ ਸਾਰਾ ਅਨਾਜ ਵੀ ਖਤਮ ਹੋ ਚੁੱਕਿਆ ਅਤੇ ਬਾਕੀ ਥੋੜ੍ਹੇ ਤਿਲ ਰਹਿ ਗਏ, ਤਾਂ ਜੀ ਪ੍ਰਤੀ ਇੱਕ ਇੱਕ ਬੁੱਕ ਦੇਣ ਲੱਗ ਪਿਆ। ਫਰੀਦ ਜੀ ਵੀ ਉੱਧਰੋਂ ਲੰਘੇ, ਇੱਕ ਬੁੱਕ ਅੰਨ ਵਰਤਾਉਂਦੇ ਦੇਖ ਕੇ ਸਲੋਕ ਕਥਨ ਕਰਦੇ ਆ, ਹੈ ਇਹਦਾ ਅੰਤਰੀ ਭਾਵ ਵੀ ਹੈ। ਫਰੀਦ ਜੀ ਕਥਨ ਕਰਦੇ ਆ, ਭਲਿਆ ਲੋਕਾ, ਜੇ ਤੂੰ ਜਾਣਦਾ ਸੀ ਕਿ ਤਿਲ ਥੋੜ੍ਹੇ ਰਹਿ ਗਏ ਆ ਤਾਂ ਪਹਿਲਾਂ ਹੀ ਸੰਭਲ ਕੇ ਬੁੱਕ ਭਰਨਾ ਸੀ, ਪਹਿਲਾਂ ਲੋੜ ਅਨੁਸਾਰ ਥੋੜ੍ਹਾ ਥੋੜ੍ਹਾ ਦੇਣਾ ਸੀ ਲੋਕਾਂ ਨੇ। ਐਵੇਂ ਗਡਾਊਨ ਖੋਲ੍ਹਤੇ, ਲੋਕ ਤਾਂ ਲਾਲਚ ਨਾਲ ਕਈ ਕਈ ਬੋਰੀਆਂ ਇਕੱਠੀਆਂ ਕਰਕੇ ਲੈ ਗਏ, ਤੂੰ ਜੀਆ ਪਰਤੀ ਕਣਕ ਦੇਣੀ ਸੀ ਨਾ। ਇਹਦਾ ਅੰਤਰੀ ਭਾਵ ਹੈ, ਇਸ ਪ੍ਰਕਾਰ ਜੇ ਜਾਣਦਾ ਕਿ ਮੈਂ ਸਵਾਸਾਂ ਰੂਪੀ ਤਿਲ ਥੋੜ੍ਹਾ ਸਮਾਂ ਰਹਿਣ ਵਾਲੇ ਆ ਮੇਰੇ, ਤਾਂ ਸੰਭਾਲ ਕੇ ਬੁੱਕ ਭਰਦਾ, ਸੰਸਾਰ ਵੱਲੋਂ ਹਟਾ ਕੇ ਪਰਮੇਸ਼ਰ ਨਿਮਿਤ ਸਵਾਸਾਂ ਨੂੰ ਖਰਚ ਕਰਦਾ। ਜੇ ਜਾਣਾ ਸੌ ਨੰਢੜਾ ਤਾਂ ਥੋੜ੍ਹਾ ਮਾਣ ਕਰੀ। ਜੇ ਤੂੰ ਜਾਣਦਾ ਸੈਂ ਕਿ ਸਹੁ ਜੋਬਨ ਜਿਹੜਾ ਨੰਢੜਾ ਥੋੜ੍ਹਾ ਸਮਾਂ ਰਹਿਣ ਵਾਲਾ, ਤਾਂ ਜਵਾਨੀ ਦਾ ਥੋੜ੍ਹਾ ਮਾਣ ਹੰਕਾਰ ਕਰਦਾ। ਉਦੋਂ ਤਾਂ ਵਿਸ਼ਿਆਂ ਵਿੱਚ ਜਿਉਂ ਲੱਗਿਆ ਲੱਗਿਆ ਤੈਨੂੰ ਪਤਾ ਨਹੀਂ ਸੀ ਕਿ ਜਾਣਾ ਸਰੀਰ ਨੇ ਇੱਥੋਂ। ਜੇ ਤੂੰ ਜਾਣਦਾ ਸੈਂ ਕਿ ਪਦਾਰਥਾਂ ਨੂੰ ਤਿਲ ਥੋੜ੍ਹਾ ਕਾਲ ਰਹਿਣ ਵਾਲੇ ਆ, ਤਾਂ ਸੰਭਾਲ ਕੇ ਬੁੱਕ ਭਰਦਾ, ਭਾਵ ਸੰਸਾਰ ਵੱਲੋਂ ਹਟਾ ਕੇ ਪਰਮੇਸ਼ਰ ਨਿਮਿਤ ਪਦਾਰਥਾਂ ਨੂੰ ਖਰਚਦਾ। ਸੰਗਤ ਨਾ ਕਦੇ ਖਵਾਉਂਦਾ ਹੀ ਨਹੀਂ, ਸੰਗਤ ਨਾ ਕਹਿੰਦਾ ਸਸਤਾ ਜਾਂ ਆਟਾ ਦੇਈ, ਵੀ ਇੱਥੋਂ ਸੰਗਤ 'ਚ ਦੇਣਾ। ਸਸਤੀ ਚੀਜ਼ ਲੈ ਕੇ ਜਾਂਦਾ ਗੁਰਦੁਆਰੇ ਜਾਂ ਕਿਸੇ ਵੀ ਥਾਂ ਦੇ ਉੱਤੇ, ਲੋਕ ਸਸਤੀ ਚੀਜ਼ ਗੁਰਦੁਆਰੇ ਨੂੰ, ਸਸਤੀ ਚੀਜ਼ ਪੱਖਾ 250 ਵਾਲਾ ਗੁਰਦੁਆਰੇ ਨੂੰ ਦੇਖਿਆ ਮੈਂ ਆਮ ਲੋਕਾਂ ਨੂੰ, ਫਿਰ ਉਹੋ ਜਿਹੇ ਮਿਲਣਾ। ਅਤੇ ਜੇ ਤੂੰ ਇਹ ਵੀ ਜਾਣਦਾ ਸੀ ਕਿ ਸੌ ਪਤੀ ਪਰਮਾਤਮਾ ਨੰਢੜਾ ਗਰੀਬਾਂ ਦਾ ਪਿਆਰਾ, ਤਾਂ ਤੂੰ ਚਿੱਤ ਵਿੱਚ ਧਨ ਪਦਾਰਥਾਂ ਦਾ ਥੋੜ੍ਹਾ ਹੰਕਾਰ ਕਰਦਾ। ਜੇ ਜਾਣਾ ਲੜ ਛਿੱਜਣਾ ਪੀਡੀ ਪਾਈ ਗੰਢ। ਤੋ ਇੱਕ ਬੰਦਾ ਆਪਣੀ ਮਸਤੀ ਚੱਲਿਆ ਜਾ ਰਿਹਾ ਸੀ, ਜਿਹਨੇ ਪਰਨੇ ਵਿੱਚ ਲਾਲ ਬੰਨ੍ਹ ਕੇ ਪਰਨਾ ਮੋਢੇ 'ਤੇ ਰੱਖਿਆ ਸੀ। ਲਾਲ ਹੁੰਦਾ ਬੜਾ ਕੀਮਤੀ, ਉਹ ਗੰਢ ਪੋਲੀ ਹੋਣ ਕਰਕੇ ਖੁੱਲ੍ਹ ਗਈ, ਲਾਲ ਡਿੱਗ ਪਿਆ। ਉਹਨੂੰ ਪਤਾ ਲੱਗਿਆ, ਉਹ ਜਦੋਂ ਸ਼ਹਿਰ ਪਹੁੰਚਿਆ ਲਾਲ ਦੀ ਸੰਭਾਲ ਲਈ, ਪਰਨਾ ਵੇਖਿਆ ਲਾਲ ਪੱਲੇ 'ਚ ਨਹੀਂ, ਕਈ ਤਰ੍ਹਾਂ ਦੇ ਸੰਕਲਪ ਕਰਦਾ, ਚਿੰਤਾ ਡੁੱਬਾ। ਫਰੀਦ ਜੀ ਕੋਲ ਪਹੁੰਚੇ, ਆਪਣੀ ਸਾਰੀ ਗੱਲ ਦੱਸੀ, ਆ ਕੇ ਬੇਨਤੀ ਕਰਨ ਲੱਗਿਆ, ਫਰੀਦ ਸਾਈਂ ਆਪ ਨਜੂਮ ਲਗਾ ਕੇ ਦੱਸੋ ਮੇਰਾ ਲਾਲ ਕਿੱਥੇ ਕੱਢ ਗਿਆ। ਫਰੀਦ ਜੀ ਕਹਿੰਦੇ ਤੈਨੂੰ ਦੋਨੇ ਚੀਜ਼ਾਂ ਦੱਸਦੇ, ਇਹ ਤਾਂ ਲਾਲ ਵਿਚਾਰਾ ਪੱਥਰ ਹੀ ਹੈ, ਅਸਲੀ ਤੈਨੂੰ ਦੱਸਦੇ ਲਾਲ ਹੁੰਦਾ ਕੀ ਹੈ। ਇਹ ਭਲਿਆ ਲੋਕਾ, ਜੇ ਤੂੰ ਜਾਣਦਾ ਸੀ ਕਿ ਲੜ ਪੱਲੇ ਨੇ ਛਿੱਜਣਾ, ਖੁੱਲ੍ਹ ਜਾਣਾ, ਤਾਂ ਤੂੰ ਪੀਡੀ ਤਕੜੀ ਘੁੱਟ ਪਾ ਕੇ ਗੰਢ ਪਾਉਂਦਾ। ਇਹ ਲਾਲ ਤੂੰ ਆਪਣੀ ਬੇਪਰਵਾਹੀ ਨਾਲ ਗਵਾਇਆ। ਫਰੀਦ ਜੀ ਖੁਦਾ ਅੱਗੇ ਆਪਣੀ ਪ੍ਰਾਰਥਨਾ ਕਰਦੇ ਕਿ ਹੇ ਖੁਦਾ, ਜੇ ਮੈਂ ਜਾਣਦਾ ਕਿ ਸਰੀਰ ਰੂਪੀ ਲੜ ਨੇ ਪਦਾਰਥਾਂ ਨੇ ਛਿੱਜਣਾ ਨਾਸ਼ ਹੋ ਜਾਣਾ, ਤਾਂ ਮੈਂ ਆਪ ਚੋ ਆਪ ਦੇ ਵਿੱਚ ਘੁੱਟ ਕੇ ਪ੍ਰੀਤੀ ਰੂਪ ਗੰਢ ਪਾਉਂਦਾ। ਤੈਂ ਜੇਵਡ ਮੈਂ ਨਾਹੇ ਕੋ ਸਭ ਜੱਗ ਡਿੱਠਾ ਹੰਡ, ਸਾਰੇ ਜਗਤ ਵਿੱਚ ਮੈਂ ਹੰਡ ਫਿਰ ਕੇ ਦੇਖ ਚੁੱਕਿਆ, ਪਰ ਹੇ ਖੁਦਾ ਤੈਂ ਜੇਵਡ ਤੇਰੇ ਜਿਹਾ ਮੈਨੂੰ ਹੋਰ ਕੋਈ ਨਿਗਾਹ ਨਹੀਂ ਆਇਆ। ਕੋਈ ਮੁਨਸ਼ੀ ਰਿਸ਼ਵਤ ਲੈ ਕੇ ਉਲਟੇ ਲੇਖ ਲਿਖ ਰਿਹਾ ਸੀ, ਉਹਨੂੰ ਸਮਝਾਉਂਦੇ ਫਰੀਦ ਜੀ ਕਹਿਣ ਲੱਗੇ, ਫਰੀਦਾ ਜੇ ਤੂੰ ਅਕਲ ਲੰਦੀ ਲਤੀਫ ਕਾਲੇ ਲੇਖ ਨਾ ਲੇਖ। ਫਰੀਦ ਜੀ ਕਥਨ ਕਰਦੇ, ਮੁਨਸ਼ੀ ਜੇ ਤੂੰ ਅਕਲ ਦਾ ਲਤੀਫ ਚਤਨ ਹੈ, ਭਾਵ ਅਕਲ ਦਾ ਧਣੀ ਆ, ਤਾਂ ਹੱਥ ਵਿੱਚ ਕਲਮ ਫੜ ਕੇ ਪਾਪ ਰੂਪ ਕਾਲਿਆਂ ਲੇਖਾਂ ਨੂੰ ਨਾ ਲਿਖਣਾ ਕਰ। ਆਪਣੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ, ਆਪਣੇ ਗਿਰੀਵਾਨ ਬੁੱਕਲ 'ਚ ਨੀਵਾਂ ਸਿਰ ਪਾ ਕੇ ਦੇਖ, ਪਾ ਵਿਚਾਰ ਕੇ ਦੇਖ ਕੇ ਜੋ ਮਾਇਆ ਦੇ ਲੱਭ ਕਰਕੇ ਮੈਂ ਪਾਪ ਕਰਮ ਕਰ ਰਿਹਾ, ਜਾਂ ਇਹ ਰਿਸ਼ਵਤ ਲੈਣ ਰੂਪ ਜੋ ਪਾਪ ਕਰਮ ਕਰ ਰਿਹਾ, ਇਹਨਾਂ ਕਰਮਾਂ ਦਾ ਫਲ ਮੈਂ ਆਪ ਹੀ ਭੋਗਣਾ। ਤੂੰ ਆਪਣੇ ਗਿਰੀਵਾਨ ਦਿਲ 'ਚ ਨੀਵਾਂ ਸਿਰ ਕਰਕੇ ਨਿਮਰਤਾ ਗੁਣ ਦੇ ਸਹਿਤ ਹੋ ਕੇ ਸਾਰਿਆਂ ਨੂੰ ਆਪਣੇ ਵਾਂਗੂ ਦੇਖਣਾ ਕਰਨਾ, ਐਵੇਂ ਲੋਕਾਂ ਤੋਂ ਪੈਸੇ ਠੱਗੀ ਜਾਂਦਾ। ਸਿਰ ਨੀਵਾਂ ਹੁੰਦਾ ਅੰਤਰਮੁਖ ਬਿਰਤੀ ਕਰਕੇ, ਆਪਣੇ ਗਿਰੀਵਾਨ ਆਪਣੀ ਵਿਚਾਰ ਰੂਪ ਬੁੱਕਲ ਅੰਦਰ ਖੁਦਾ ਨੂੰ ਦੇਖਣਾ ਕਰ। ਇਸ ਪ੍ਰਕਾਰ ਫਰਮਾਉਂਦੇ ਹਨ ਬਚਨ ਅਗਲਾ, ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਕੁੰਮ। ਫਰੀਦ ਜੀ ਕਥਨ ਕਰਦੇ ਹਨ, ਭਲੇ ਲੋਕ ਜੇਕਰ ਤੈਨੂੰ ਕੋਈ ਮੁੱਕੀਆਂ ਵੀ ਮਾਰੇ, ਤਾਂ ਤੂੰ ਉਹਨਾਂ ਘੁੰਮ ਭਾਵ ਮੁੜ ਕੇ ਭਾਵ ਉਹਦੇ ਬਦਲੇ ਉਹਨੂੰ ਮਾਰਨਾ ਨਾ ਕਰ, ਸਗੋਂ ਇਹੋ ਜਿਹੀ ਨਿਮਰਤਾ ਧਾਰਨ ਕਰ ਜੋ ਆਪਣ ਦੈ ਕਰ ਜਾਈਐ ਪੈਰ ਤਿੰਨਾਂ ਦੇ ਚੁੰਮ। ਆਪ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਦੇ ਚਰਨ ਚੁੰਮਣਾ ਕਰ, ਭਾਵ ਉਹਨਾਂ ਵਿੱਚ ਕੋਈ ਦੋਸ਼ ਨਾ ਰੋਪਣਾ ਕਰ। ਦੇਖ ਜਿਸ ਤਰ੍ਹਾਂ ਭ੍ਰਿਗੂ ਰਿਖੀ ਦੇ ਲੱਤ ਮਾਰਨ 'ਤੇ ਵੀ ਵਿਸ਼ਨੂੰ ਮਹਾਰਾਜ ਨੇ ਆਸਣ ਤੋਂ ਉੱਠ ਕੇ ਭ੍ਰਿਗੂ ਰਿਖੀ ਦੇ ਚਰਨ ਘੁੱਟੇ। ਸੰਸਾਰ ਤਿੰਨ ਕਾਲ ਹੈ ਹੀ ਨਹੀਂ, ਐਸੀਆਂ ਮੁੱਕੀਆਂ ਹੋਈਆਂ ਗੱਲਾਂ ਨੂੰ ਜੋ ਪਰਮਾਤਮਾ ਮਾਰਨ ਉਚਾਰ ਕੇ ਸੁਣਾਉਂਦੇ ਹਨ, ਮਾਰਨ ਤੋਂ ਭਾਵ ਉਚਾਰ ਕੇ, ਉਹਨਾਂ ਮਹਾਤਮਾ ਅੱਗੇ ਮੁੜ ਕੇ ਸੋ ਨਾ ਮਾਰੇ, ਉਜਰ ਨਾ ਕਰ ਭਾਵ ਸ਼ੰਕਾ ਨਾ ਕਰ। ਸੋ ਐਸੀਆਂ ਮੁੱਕੀਆਂ ਹੋਈਆਂ ਗੱਲਾਂ ਨੂੰ ਜੋ ਮਹਾਤਮਾ ਮਾਰਨ ਹੁੰਦਾ ਉਚਾਰ ਕੇ ਸੁਣਾਉਂਦੇ ਹਨ, ਉਹਨਾਂ ਮਹਾਤਮਾ ਅੱਗੇ ਮੁੜ ਕੇ ਉਜਰ ਨਾ ਕਰੇ, ਸ਼ੰਕਾ ਨਾ ਕਰੇ, ਪੈਰ ਤਿੰਨਾਂ ਦੇ ਚੁੰਮ, ਸਗੋਂ ਉਹਨਾਂ ਮਹਾਤਮਾ ਦੇ ਚਰਨਾਂ ਨੂੰ ਚੁੰਮਣਾ ਕਰੇ, ਤਾਂ ਇਹ ਜੀਵ ਆਪਣੇ ਸਰੂਪ ਰੂਪੀ ਘਰ ਵਿੱਚ ਜਾਂਦਾ। ਇਹ ਉੱਧਰ ਦਾ ਰਿਵਾਜ਼ ਹੈ, ਜਦੋਂ ਕਿਸੇ ਨੂੰ ਮਿਲਦੇ ਆ ਮਹਾਤਮਾ ਨੂੰ ਚਰਨ ਚੁੰਮਣੇ ਜਾਂ ਹੱਥ ਚੁੰਮਣੇ, ਉੱਧਰ ਰਿਵਾਜ਼ ਹੈ। ਮਹਾਂਪੁਰਖਾਂ ਕੋਲ ਕੋਈ ਉੱਧਰ ਬੰਦੇ ਆਏ ਸੀ ਇੱਕ ਵਾਰੀ ਮੱਥਾ ਟੇਕਣ ਹਰਿਮੰਦਰ ਸਾਹਿਬ, ਜਦੋਂ ਉਹ ਆਏ ਜੀ ਅਸੀਂ ਇੱਥੇ ਮਹਾਂਪੁਰਖਾਂ ਨੂੰ ਮਿਲਣਾ ਬੈਠੇ ਸੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ, ਜਦ ਤਾਂ ਉਸ ਵਕਤ ਉਹ ਕਹਿੰਦੇ ਅਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ, ਸਾਨੂੰ ਪਤਾ ਲੱਗਿਆ ਇੱਥੇ ਕੋਈ ਮਹਾਂਪੁਰਖ ਨੇ। ਉਦੋਂ ਜਦੋਂ ਆਏ ਤਾਂ ਉਹਨਾਂ ਨੇ ਮਹਾਂਪੁਰਖਾਂ ਦਾ ਹੱਥ ਪਕੜ ਕੇ ਚੁੰਮ ਲਿਆ। ਅਸੀਂ ਥੋੜ੍ਹਾ ਜਿਹਾ ਉਹਨਾਂ ਨੂੰ ਕਿਹਾ ਵੀ ਇਹ ਨਹੀਂ ਕਰਨਾ, ਮਹਾਂਪੁਰਖ ਕਹਿੰਦੇ ਨਹੀਂ, ਇਹਨਾਂ ਦੇ ਇਲਾਕੇ ਦਾ ਰਿਵਾਜ਼ ਹੈ, ਫਰੀਦ ਜੀ ਦੇ ਇਲਾਕੇ ਦੇ ਹੋਣੇ ਆ। ਇਸ ਪ੍ਰਕਾਰ ਇਲਾਕਿਆਂ ਦਾ ਰਿਵਾਜ਼ ਹੁੰਦਾ, ਜੋ ਵਾਸ਼ਨਾ ਜਾਂ ਇੰਦਰੀਆਂ ਤੈਨੂੰ ਮਾਰਦੀਆਂ ਹੋਈਆਂ ਮੁੱਕੀਆਂ ਨਹੀਂ ਭਾਵ ਘਟੀਆਂ ਨਹੀਂ ਹਨ, ਉਹਨਾਂ ਵਾਸ਼ਨਾ ਜਾਂ ਇੰਦਰੀਆਂ ਨੂੰ ਘੁੰਮ ਕੇ ਕਿਉਂ ਨਹੀਂ ਮਾਰਦਾ, ਮਾਰਨਾ ਕਰ। ਜਿਨ੍ਹਾਂ ਨੇ ਵਾਸ਼ਨਾ ਜਾਂ ਇੰਦਰੀਆਂ ਮਾਰ ਲਈਆਂ ਨੇ, ਉਹਨਾਂ ਦੇ ਚਰਨ ਚੁੰਮਣ ਕਰਕੇ ਆਪਣੇ ਸਰੂਪ ਘਰ ਵਿੱਚ ਜਾਣਾ ਹੁੰਦਾ। ਫਰੀਦਾ ਜਾਂ ਤਾਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉਂ। ਬਿਰਧ ਅਵਸਥਾ ਵਿੱਚ ਕਿਸੇ ਪ੍ਰੇਮੀ ਨੇ ਆ ਕੇ ਫਰੀਦ ਜੀ ਅੱਗੇ ਬੇਨਤੀ ਕੀਤੀ, ਫਕੀਰ ਸਾਹਿਬ ਮੈਨੂੰ ਮੁਕਤੀ ਦਾ ਉਪਦੇਸ਼ ਦਿਓ। ਫਰੀਦ ਜੀ ਕਹਿੰਦੇ, ਜਿਸ ਵੇਲੇ ਤੇਰਾ ਜਪ ਤਪ ਰੂਪੀ ਖੱਟੀ ਕਮਾਈ ਕਰਨ ਦਾ ਜੋਬਨ ਅਵਸਥਾ ਦਾ ਰੂਪ ਵੇਲਾ ਸੀ, ਉਸ ਵੇਲੇ ਤਾਂ ਤੂੰ ਦੁਨੀਆਂ ਦੇ ਸਾਥ ਤਦਾਕਾਰ ਹੋਇਆ, ਰਜਿਆ ਮਿਚਿਆ ਭਾਵ ਮਾਇਆ ਇਕੱਠੀ ਕਰਨ ਤੇਰਾ ਮਨ ਜੁੜਿਆ ਹੋਇਆ ਸੀ। ਮਰਗ ਸਵਾਈ ਨੀਂਹ ਜਾਂ ਭਰਿਆ ਤਾਂ ਲੱਦਿਆ। ਮੌਤ ਦੀ ਨੀਂਹ ਜੋ ਬਿਰਧ ਅਵਸਥਾ ਹੈ, ਉਹ ਤੇਰੇ ਉੱਪਰ ਸਵਾਈ ਤੋਂ ਸਵਾਈ ਆ ਰਹੀ ਹੈ, ਭਾਵ ਬਿਰਧ ਅਵਸਥਾ ਜ਼ੋਰ ਪਕੜ ਰਹੀ ਆ। ਜਿਸ ਵਕਤ ਤੇਰੇ ਸਵਾਸ ਭਰਿਆ ਪੂਰੇ ਹੋ ਗਏ, ਤਾਂ ਤੈਨੂੰ ਫੱਟੇ 'ਤੇ ਲੱਦ ਕੇ ਸ਼ਮਸ਼ਾਨ ਭੂਮੀ 'ਚ ਲੈ ਜਾਣਗੇ। ਅਗਲਾ ਸਲੋਕ ਵੀ ਉਹਨੂੰ ਹੀ ਕਹਿੰਦੇ ਨੇ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ। ਫਰੀਦ ਜੀ ਕਥਨ ਕਰਦੇ, ਭਲਿਆ ਲੋਕਾਂ ਨਿਗਾਹ ਮਾਰ ਕੇ ਦੇਖ, ਜੋ ਗਲ ਤੇਰੇ ਆ ਕੇ ਪ੍ਰਾਪਤ ਹੋਈ ਹੈ, ਅਤੇ ਦਾੜੀ ਤੇਰੀ ਭੂਰ ਭਾਵ ਕੱਕੀ ਭਾਵ ਚਿੱਟੀ ਹੋ ਗਈ, ਇਹ ਤੋਂ ਨਿਸ਼ਚੇ ਕਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਅੱਗੋਂ ਦਾ ਮਰਨਾ ਤਾਂ ਨੇੜੇ ਆ ਰਿਹਾ ਤੇਰਾ, ਪਿੱਛਾ ਹੁਣ ਜਿਉਣਾ ਤਾਂ ਦੂਰ ਰਹਿ ਗਿਆ, ਲੰਘੀ ਸਾਰੀ ਉਮਰ ਤੇਰੀ। ਦੇਖ ਫਰੀਦਾ ਜੇਤੀਆ ਸੱਕਰ ਹੋਈ ਵਿਸ। ਫਰੀਦ ਜੀ ਕਥਨ ਕਰਦੇ ਭਾਈ ਦੇਖਣਾ ਕਰ ਜੋ ਇਹਦੀ ਹਾਲਤ ਹੋਈ ਹੈ, ਜੋ ਸ਼ੱਕਰ ਵਿਆਹ ਰੂਪ ਹੋ ਗਈ ਹੈ। ਕਿਉਂਕਿ ਇੱਕ ਦਿਨ ਫਰੀਦ ਜੀ ਰੁੱਖੀ ਰੋਟੀ ਖਾਂਦੇ ਤੁਰੇ ਜਾ ਰਹੇ, ਉਸੇ ਰਸਤੇ 'ਚ ਇੱਕ ਵਪਾਰੀ ਸ਼ੱਕਰ ਦੀਆਂ ਬੋਰੀਆਂ ਲੱਦੀ ਜਾ ਰਿਹਾ, ਉਹਨੂੰ ਦੇਖ ਕੇ ਫਰੀਦ ਜੀ ਨੇ ਪੁੱਛਿਆ ਇਹ ਕੀ ਹੈ। ਉਹਨੇ ਦਿਲ 'ਚ ਸੋਚਿਆ ਜੇ ਮੈਂ ਦੱਸਿਆ ਸ਼ੱਕਰ ਆ ਤਾਂ ਕਿਤੇ ਮੰਗੀ ਨਾ ਲਵੇ ਮੰਗਤਾ ਜਾ। ਇਸ ਤਰ੍ਹਾਂ ਵਿਚਾਰ ਕਿਉਂਕਿ ਖਾਸਾ ਖੂਸਾ ਹੈ। ਫਰੀਦ ਜੀ ਨੇ ਸਹਿ ਸੁਭਾਅ ਕਹਿਤਾ ਤਥਾ ਅਸਤੂ, ਚੰਗਾ ਭਾਈ। ਜਿਸ ਵੇਲੇ ਵਪਾਰੀ ਘਰ ਆਇਆ ਤਾਂ ਦੇਖਦਾ ਸੱਚਮੁੱਚ ਖਾਸਾ ਖੂਸਾ ਹੀ ਹੋ ਗਿਆ ਉਹ। ਇਹ ਵੇਖ ਕੇ ਬੜਾ ਘਬਰਾਇਆ, ਹੁਣ ਕੀ ਬਣੇ। ਆਪਣੀ ਭੁੱਲ ਨੂੰ ਮਹਿਸੂਸ ਕਰਦਿਆਂ ਬਾਜ਼ਾਰ ਜਾ ਕੇ ਸ਼ੱਕਰ ਲਿਆ ਕੇ ਫਰੀਦ ਜੀ ਪਾਸ ਪਹੁੰਚ ਗਿਆ, ਬੇਨਤੀਆਂ ਕਰਨ ਲੱਗਿਆ। ਇਹ ਫਕੀਰ ਸਾਈਂ ਮਿਹਰ ਕਰੋ, ਮੇਰੀ ਭੁੱਲ ਬਖਸ਼ੋ, ਜੇ ਮੈਂ ਅੱਗੇ ਆਪਦੇ ਅੱਗੇ ਝੂਠ ਬੋਲਿਆ। ਇਸ ਤਰ੍ਹਾਂ ਦੇ ਬਚਨ ਸੁਣ ਕੇ ਫਰੀਦ ਜੀ ਨੇ ਕਿਹਾ ਜਾ ਖੁਦਾ ਦਾ ਨਾਮ ਲੈ ਕੇ ਬੋਰੀ ਖੋਲੀ ਤਾਂ ਸ਼ੱਕਰ ਹੋ ਜਾਏਗੀ। ਉਹਨੇ ਘਰ ਜਾ ਕੇ ਉਸੇ ਤਰ੍ਹਾਂ ਕੀਤਾ, ਖੁਦਾ ਦੀ ਕਿਰਪਾ ਨਾਲ ਸ਼ੱਕਰ ਹੋ ਗਈ। ਉਸਦੇ ਜਾਣ 'ਤੇ ਸਲੋਕ ਉਚਾਰਨ ਕੀਤਾ। ਤਾਂ ਕਹਿੰਦੇ ਨੇ ਕਿ ਭਾਈ ਦੇਖਣਾ ਕਰ ਜੋ ਇਹਦੀ ਹਾਲਤ ਹੋਈ ਆ, ਜੋ ਸ਼ੱਕਰ ਵਿਆਹ ਰੂਪ ਹੋ ਗਈ ਹੈ। ਫਰੀਦ ਜੀ ਆਖਦੇ ਨੇ ਦੇਖਣਾ ਕਰੋ, ਬਿਰਧ ਅਵਸਥਾ ਦੇ ਆਉਣ ਨਾਲ ਜੋ ਸਰੀਰ ਦੇ ਹਾਲਤ ਆਣ ਪ੍ਰਾਪਤ ਹੋਈ ਹੈ, ਬਿਰਧ ਅਵਸਥਾ ਵਿੱਚ ਸ਼ੱਕਰ ਖਾਣੀ ਵੀ ਵਿਆਹ ਰੂਪ ਹੋ ਗਈ, ਦਾੜਾਂ ਨੂੰ ਚੁੱਭਣ ਕਰਕੇ ਹੁਣ ਤਾਂ ਸ਼ੂਗਰ ਵੀ ਹੋ ਜਾਂਦੀ ਹੈ। ਦੇਖਣਾ ਕਰੋ ਜੋ ਗੱਲ ਹੋਈ ਹੈ ਕਿ ਵਿਚਾਰ ਕਾਲ ਵਿੱਚ ਜੋ ਪਦਾਰਥ ਸ਼ੱਕਰ ਵਾਂਗੂ ਮਿੱਠੇ ਲੱਗਦੇ ਆ, ਉਹ ਪਦਾਰਥ ਹੁਣ ਵਿਚਾਰ ਕਾਲ ਵਿੱਚ ਵਿਸ ਜ਼ਹਿਰ ਵਾਂਗੂ ਦੁਖਦਾਈ ਪ੍ਰਤੀਤ ਹੁੰਦੇ ਨੇ। ਸਾਈਂ ਬਾਜਹੋ ਆਪਣੇ ਵੇਦਣ ਕਹੀ ਹੈ ਕਿਸ। ਅਵਿਚਾਰ ਕਾਲ ਵਿੱਚ ਜੋ ਪਦਾਰਥ ਮਿੱਠੇ ਚੰਗੇ ਭੋਗੇ ਹਨ, ਉਹਨਾਂ ਤੋਂ ਪੈਦਾ ਹੋਈ ਜੋ ਵੇਦਨ ਪੀੜਾ, ਉਸ ਪੀੜਾ ਦੀ ਨਿਵਿਰਤੀ ਲਈ ਆਪਣੇ ਸਾਈਂ ਮਾਲਕ ਪ੍ਰਭੂ ਤੋਂ ਬਗੈਰ ਕਿਸ ਅੱਗੇ ਬੇਨਤੀਆਂ ਕਰੀਏ। ਅਗਲੇ ਸਲੋਕ ਵਿੱਚ ਬਿਰਧ ਅਵਸਥਾ ਦੀ ਹਾਲਤ ਦੱਸਦੇ ਨੇ। ਫਰੀਦਾ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ। ਫਰੀਦ ਜੀ ਕਥਨ ਕਰਦੇ ਆ ਕਿ ਸੰਸਾਰਕ ਅਰੂਪ ਰੰਗਾਂ ਨੂੰ ਦੇਖਦੀਆਂ ਦੇਖਦੀਆਂ ਅੱਖਾਂ ਰੱਜੀਆਂ ਤਾਂ ਨਹੀਂ, ਪਰ ਬਿਰਧ ਅਵਸਥਾ ਵਿੱਚ ਦੇਖਣ ਵੱਲੋਂ ਪਤੀਣੀਆਂ ਪਤਲੀਆਂ ਪੈ ਗਈਆਂ, ਦਿਸਣੋਂ ਘੱਟ ਗਿਆ, ਨਾਨਾ ਪ੍ਰਕਾਰ ਦੇ ਗੀਤਾਂ ਨੂੰ ਸੁਣ ਸੁਣ ਕੇ ਕੰਨ ਵੀ ਰੀਣੇ ਹੋ ਗਏ, ਖਾਲੀ ਹੋ ਗਏ, ਬੋਲੇ ਹੋ ਗਏ ਨੇ। ਸਾਖ ਪਕੰਦੀ ਆਈ ਆ ਹੋਰ ਕਰੇਂਦੀ ਬੰਨ, ਹੋਰ ਦੇ ਹੋਰ ਹੀ ਬੰਨ ਰੰਗ ਕਰਦੀ ਹੋਈ ਸਰੀਰ ਰੂਪੀ ਸਾਖ ਖੇਤੀ ਪੱਕਦੀ ਆ ਰਹੀ ਹੈ। ਭਾਵ ਪਹਿਲੇ ਬਾਲਕ ਸੀ, ਕਿਸ਼ੋਰ ਅਵਸਥਾ, ਜਵਾਨੀ, ਅਧਖੜ, ਹੁਣ ਬਿਰਧ ਅਵਸਥਾ ਹੋ ਗਈ। ਫਰੀਦਾ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਕੋਏ। ਫਰੀਦ ਜੀ ਕਥਨ ਕਰਦੇ ਆ ਜਿਸ ਬੰਦੇ ਨੇ ਕਾਲੀ ਕਾਲਿਆਂ ਵਾਲਾਂ ਵਿੱਚ ਭਾਵ ਜੋਬਨ ਅਵਸਥਾ ਵਿੱਚ ਪ੍ਰਭੂ ਦੇ ਨਾਮਾਂ ਨੂੰ ਨਹੀਂ ਰਾਵਿਆ ਉਚਾਰਿਆ, ਉਹ ਕੋਈ ਧੌਲੀ ਚਿੱਟਿਆਂ ਵਾਲਾਂ ਵਿੱਚ ਭਾਵ ਬਿਰਧ ਅਵਸਥਾ ਪ੍ਰਭੂ ਦੇ ਨਾਮਾਂ ਨੂੰ ਕਿਵੇਂ ਉਚਾਰ ਸਕਦਾ। ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ। ਇਸ ਲਈ ਜੋਬਨ ਅਵਸਥਾ ਵਿੱਚ ਤੂੰ ਸਾਈਂ ਨਾਲ ਪਿਰੜੀ ਪ੍ਰੀਤੀ ਕਰ, ਤਾਂ ਤੈਨੂੰ ਪ੍ਰਭੂ ਦਾ ਨਵੇਲਾ ਰੰਗ ਸੁੰਦਰ ਆਨੰਦ ਪ੍ਰਾਪਤ ਹੋਵੇਗਾ। ਸੋ ਦੀਵਾਨ ਵਿੱਚ ਬੈਠੇ ਸਿੱਖ ਸੰਗਤਾਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਸ ਬੇਨਤੀ ਕੀਤੀ, ਇਹ ਜਿਹੜਾ ਮਹਾਰਾਜ ਸਲੋਕ ਭਗਤ ਫਰੀਦ ਜੀ ਨੇ ਕਥਨ ਕੀਤਾ ਉਹ ਠੀਕ ਹੈ ਜਾਂ ਕਿਵੇਂ ਹੈ, ਕਿ ਹੁਣ ਬੁੜੇ ਹੋ ਕੇ ਤਾਂ ਕਹਿੰਦੇ ਨਾਮ ਨਹੀਂ ਜਪਿਆ ਜਾਂਦਾ। ਸਿੱਖਾਂ ਪਾਸੋਂ ਇਸ ਤਰ੍ਹਾਂ ਬਚਨ ਸੁਣ ਕੇ ਸਤਿਗੁਰਾਂ ਨੇ ਕਿਹਾ ਇਹਦਾ ਉੱਤਰ ਸਾਡੇ ਵੱਡੇ ਸਾਹਿਬਾਂ ਗੁਰੂ ਅਮਰਦਾਸ ਜੀ ਨੇ ਦਿੱਤਾ ਹੋਇਆ ਭਾਈ, ਉਹ ਤੁਹਾਨੂੰ ਦੱਸਦੇ ਹਾਂ। ਮਹੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਤੀਸਰੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਹੈ ਫਰੀਦ ਕਾਲੀ ਕੀ ਅਤੇ ਧੌਲੀ ਕੀ, ਮਨੁੱਖ ਨੂੰ ਉੱਦਮੀ ਹੋਣਾ ਚਾਹੀਦਾ, ਸਾਹਿਬ ਦੀ ਪ੍ਰਾਪਤੀ ਸਦਾ ਹੀ ਹੈ। ਪਰ ਜਿਹੜਾ ਕੋਈ ਚਿੱਤ ਕਰਿਆ ਇਕਾਗਰਮਨ ਹੋ ਕੇ ਚਿੰਤਨ ਕਰਦਾ, ਕਿਉਂਕਿ 72 ਤੋਂ 84 ਸਾਲ ਦੀ ਉਮਰ ਤੱਕ ਸਾਹਿਬ ਜੀ ਨੇ ਆਪ ਸੇਵਾ ਕਰਕੇ ਮਾਣ ਆਦਰ ਖੱਟਿਆ, ਆਪਾਂ ਨੂੰ ਰਸਤਾ ਦਿਖਾਇਆ, ਨਿਮਰਤਾ ਦਿਖਾਈ ਹੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ। ਆਪਣਾ ਲਾਇਆ ਹੋਇਆ ਪਿਰਮ ਪ੍ਰੇਮ ਕਦੀ ਨਹੀਂ ਲੱਗ ਸਕਦਾ, ਭਾਵੇਂ ਕੋਈ ਲੋਚੈ ਭਾਵ ਚਾਹੁੰਦਾ ਵੀ ਰਹੇ, ਕਿਉਂਕਿ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਹ। ਇਹ ਪਿਰਮ ਪ੍ਰੇਮ ਰੂਪ ਪਿਆਲਾ ਖਸਮ ਪਰਮਾਤਮਾ ਦਾ ਹੈ, ਜੈ ਭਾਵ ਹੈ, ਜਿਹਨੂੰ ਦੇਣਾ ਚਾਹੁੰਦਾ ਤੈ ਦੇ ਉਸੇ ਨੂੰ ਦਿੰਦਾ। ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ। ਫਰੀਦ ਜੀ ਕਥਨ ਕਰਦੇ ਕਿ ਵੇਸਵਾ ਦੇ ਜਿਨ੍ਹਾਂ ਲੋਇਣਾ ਨੇਤਰਾਂ ਨੇ ਜਗਤ ਦੇ ਜੀਵਾਂ ਨੂੰ ਮੋਹਣਾ ਕੀਤਾ ਸੀ, ਉਹ ਲੋਇਣ ਮਧੂਕੜੀ ਮੰਗਣ ਦੇ ਸਬੱਬ ਕਰਕੇ ਮੈਂ ਵੀ ਦੇਖਣਾ ਕੀਤੇ ਸਨ। ਕਿਉਂਕਿ ਨਿਤ ਕਿਰਿਆ ਅਨੁਸਾਰ ਫਰੀਦ ਜੀ ਜਿਸ ਮੁਹੱਲੇ 'ਚ ਮਧੂਕੜੀ ਲੈਣ ਜਾਇਆ ਕਰਦੇ ਸੀ, ਉਹ ਮੁਹੱਲੇ 'ਚ ਇੱਕ ਵੇਸਵਾ ਰਹਿੰਦੀ ਜੋ ਕ੍ਰੋਧਨ ਹੋ ਕਰਕੇ ਆਪਣੀ ਨੌਕਰਾਣੀ ਨੂੰ ਛੋਟੀ ਛੋਟੀ ਗੱਲ ਤੋਂ ਕੁੱਟਿਆ ਕਰਦੀ। ਹੁਣ ਇੱਕ ਦਿਨ ਸੁਰਮਾ ਮੋਟਾ ਰਹਿਣ ਕਰਕੇ ਪਹਿਲਾਂ ਸੁਰਮਾ ਪੀ ਕੇ ਅੱਖਾਂ 'ਚ ਪਾਉਂਦੇ ਸੀ, ਉਹ ਨੌਕਰਾਣੀ ਨੂੰ ਕਹਿ ਰਹੀ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਸੁਰਮਾ ਬਰੀਕ ਰੱਖਿਆ ਕਰ, ਇੰਨਾ ਕਹਿ ਕੇ ਤਿੰਨ ਚਾਰ ਚਪੇੜਾਂ ਮਾਰ ਕੱਢੀਆਂ। ਮਰ ਜਾ ਇੱਥੋਂ, ਕਲੱਖਣੀ ਨਾ ਹੋਵੇ, ਜਾ ਚਲੀ ਜਾ ਇੱਥੋਂ ਮੇਰੇ ਘਰੋਂ, ਤੇਰੇ ਲਈ ਕੋਈ ਥਾਂ ਨਹੀਂ। ਉੱਥੋਂ ਦੀ ਲੰਘਦਿਆਂ ਇਹ ਸ਼ਬਦ ਫਰੀਦ ਜੀ ਦੇ ਕੰਨੀ ਪੈ ਗਏ, ਪਰ ਫਰੀਦ ਜੀ ਆਪਣੀ ਮਸਤੀ 'ਚ ਉੱਥੋਂ ਲੰਘ ਗਏ। ਸਮਾਂ ਪਾ ਕੇ ਉਹ ਬੇਸਵਾ ਮਰ ਗਈ ਤਾਂ ਲੋਕਾਂ ਨੇ ਪਾਪਣ ਜਾਣ ਕੇ ਬਾਹਰ ਜੰਗਲ ਸੁੱਟਤਾ, ਸਾੜਿਆ ਵੀ ਨਾ। ਮਾਸ ਤਾਂ ਇੱਲਾਂ ਅਤੇ ਕੁੱਤੇ ਖਾ ਗਏ, ਪਰ ਜਿਹੜਾ ਪਿੰਜਰ ਸੀ ਉੱਥੇ ਪਿਆ ਰਿਹਾ। ਅੱਖਾਂ ਦੀ ਨੀਵੀਂ ਥਾਂ ਹੋਣ ਕਰਕੇ ਇੱਕ ਪੰਛੀ ਛੋਟਾ ਜਿਹਾ ਹੁੰਦਾ ਨੇ ਘੁਰਨਾ ਬਣਾ ਕੇ ਬੱਚੇ ਦੇ ਦੇ ਵਿੱਚ। ਕੁਦਰਤੀ ਫਰੀਦ ਜੀ ਉੱਧਰੋਂ ਸੈਰ ਕਰਦੇ ਲੰਘੇ, ਉਸੇ ਬੇਸਵਾ ਦਾ ਪਿੰਜਰ ਜਾਣ ਕੇ ਆਪਣੇ ਪ੍ਰੇਮੀਆਂ ਨੂੰ ਸੰਬੋਧਨ ਕਰਕੇ ਇਹ ਸਲੋਕ ਉਚਾਰਨ ਕੀਤਾ। ਫਰੀਦ ਜੀ ਕਥਨ ਕਰਦਿਆ ਕਿ ਬੇਸਵਾ ਦੇ ਜਿਨ੍ਹਾਂ ਲੋਣ ਨੇਤਰਾਂ ਜਗਤ ਦੇ ਜੀਵਾਂ ਨੂੰ ਮੋਹਣਾ ਕੀਤਾ ਸੀ, ਉਹ ਲੋਣ ਮਧੂਕੜੀ ਮੰਗਣ ਦੇ ਸਬੱਬ ਕਰਕੇ ਮੈਂ ਵੀ ਦੇਖਣਾ ਕੀਤੇ ਸੀ। ਕਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਰ ਬਿਠ। ਸੋ ਨੇਤਰ ਮੋਟੇ ਕਜਲ ਦੀ ਰੇਖ ਸਲਾਈ ਨੂੰ ਨਹੀਂ ਸਹਾਰ ਸਕਦੇ ਸਨ, ਇਸ ਕਰਕੇ ਉਹਨਾਂ ਹੀ ਨੇਤਰਾਂ ਵਿੱਚ ਪੰਛੀਆਂ ਦੇ ਸੂਏ ਜਿਹੜੇ ਬੱਚੇ ਆਪਣੇ ਘਰ ਬਣਾ ਕੇ ਬਿਠ ਬੈਠੇ ਹੈ। ਫਰੀਦਾ ਕੂ ਕਹਿੰਦਿਆਂ ਚਾਂ ਕਹਿੰਦਿਆਂ ਮੱਤੀ ਦਿੰਦਿਆਂ ਨਿੱਤ। ਫਰੀਦ ਜੀ ਕਥਨ ਕਰਦੇ ਕੂ ਕਹਿੰਦਿਆਂ ਕੂਕਦੇ ਹਨ ਵੇਦ ਕੇ ਵਿਸ਼ਿਆਂ ਵੱਲੋਂ ਬਚੋ, ਚਾਂ ਗੇਂਦਿਆਂ ਚਾਂਗਾ ਮਾਰਦੇ ਸ਼ਾਸਤਰ ਕੇ ਪਾਰੇਸਤਰੀ ਲੰਪੜ ਨਾ ਹੋਵੋ, ਮੱਤੀ ਦਿੰਦਿਆਂ ਨਿੱਤ ਨੇਤਾ ਪ੍ਰਤੀ ਮਹਾਤਮਾ ਵਾ ਗੁਰੂ ਸਾਹਿਬ ਜੀ ਮਤਾਂ ਦਿੰਦੇ ਹਨ, ਕਾਮ ਕ੍ਰੋਧ ਕਾਇਆ ਕਉ ਗੱਲ ਹੈ ਜਿਉਂ ਕੰਚਨ ਸੁਹਾਗਾ ਢੱਲ। ਇਹਨਾਂ ਸਾਰਿਆਂ ਦੇ ਕਹਿੰਦੇ ਹੋਇਆਂ ਵੀ ਜੋ ਸੈਤਾਨ ਮੰਜਾਇਆ ਸੇ ਕਿਤ ਫੇਰ ਹੈ ਚਿੱਤ। ਜੋ ਜਿਨ੍ਹਾਂ ਦੇ ਮਨ ਸ਼ੈਤਾਨ ਨੇ ਕਾਮਦੇਵ ਨੇ ਮੰਜਾਇਆ ਭੁਲਾਇਆ ਭਾਵ ਖਰਾਬ ਕੀਤਾ, ਸੇ ਜਿਹੜੇ ਨੇ ਉਹ ਪੁਰਸ਼ ਪਰਮਾਤਮਾ ਵਾਲੇ ਪਾਸੇ ਆਪਣੇ ਚਿੱਤ ਨੂੰ ਕਿਤ ਕਿਸ ਤਰ੍ਹਾਂ ਫੇਰ ਸਕਦੇ ਆ, ਭਾਵ ਵਿਸ਼ਈ ਪੁਰਸ਼ ਪ੍ਰਭੂ ਦਾ ਸਿਮਰ ਨਹੀਂ ਕਰ ਸਕਦੇ। ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜ ਹੈ ਸਭ। ਕਹਿੰਦੇ ਕਿਰਪਾ ਕਰਕੇ ਦੱਸੋ ਜੀ ਖੁਦਾ ਦੀ ਪ੍ਰਾਪਤੀ ਕਿਵੇਂ ਹੋਵੇ। ਫਰੀਦ ਜੀ ਕਥਨ ਕਰ ਜੇ ਤੂੰ ਸਾਈ ਨੂੰ ਸਾਰਿਆਂ ਵਿੱਚ ਪਰਿਪੂਰਨ ਦੇਖਣਾ ਚਾਹੁੰਦਾ ਹੈ ਤਾਂ ਤੂੰ ਪਵਾਹੀ ਹੁੰਦੀ ਪਹੇ ਦੀ ਭਾਵ ਰਸਤੇ ਦੀ ਦੱਬ, ਘਾਹ ਵਾਂਗੂ ਹੋ ਜਾ ਰਸਤੇ ਦੇ ਘਾਹ ਵਾਂਗੂ, ਜਿਵੇਂ ਲੋਕ ਲਤਾੜ ਦੇ ਪੈਰਾਂ ਥੱਲੇ। ਇੱਕ ਛਿੱਜ ਹੈ ਵਿਆਹ ਲਤਾੜੀ ਹੈ, ਇੱਕ ਬੰਦਾ ਤਾਂ ਉਸ ਦੱਬ ਨੂੰ ਛਿੱਜਾ ਕੱਟਦੇ ਆ, ਵਿਆਹ ਦੂਸਰੇ ਜਿਹੜੇ ਬੰਦੇ ਆ ਉਹਨੂੰ ਲਤਾੜਦੇ ਆ। ਜਿਸ ਵਕਤ ਉਹਦੀਆਂ ਸਫ਼ਾ ਬਣ ਕੇ ਤਿਆਰ ਹੋ ਜਾਂਦੀਆਂ ਤਾਂ ਸਾਈਂ ਦਾ ਦਰ ਵਾੜੀ ਹੈ, ਤਾਂ ਦੇਖ ਲਓ ਸਫ਼ਾ ਸਾਈਂ ਦੇ ਦਰ ਦਰਬਾਰ ਗੁਰਦੁਆਰਿਆਂ ਮੰਦਰਾਂ ਮਾਝਾਂ ਵਾੜੀਆਂ ਜਾਂਦੀਆਂ ਵਿਛਾਈਆਂ ਜਾਂਦੀਆਂ ਨੇ। ਇਹ ਮਰੀਦ ਜੇ ਤੈਨੂੰ ਖੁਦਾ ਪ੍ਰਾਪਤੀ ਦੀ ਇੱਛਾ ਤਾਂ ਆਪਣੇ ਵਿੱਚ ਇਹੋ ਜਿਹੀ ਨਿਮਰਤਾ ਧਾਰਨ ਕਰਕੇ, ਚਾਹੇ ਕੋਈ ਤੇਰਾ ਅੰਗ ਛਿੱਜਾ ਭੰਗ ਕਰ ਦੇਵੇ, ਚਾਹੇ ਕੋਈ ਤੇਰੇ ਸਰੀਰ ਉੱਤੇ ਲਤਾੜੇ ਕਸ਼ਟ ਦੇਵੇ, ਤਾਂ ਵੀ ਸਹਾਰ ਨਾ ਕਰ। ਇਸ ਤਰ੍ਹਾਂ ਨਿਮਰਤਾ ਆਦਿਕ ਸ਼ੁਭ ਗੁਣਾਂ ਨੂੰ ਧਾਰਨ ਕਰੇਗਾ ਤਾਂ ਸਾਈਂ ਖੁਦਾ ਦੇ ਦਰ ਭਾਵ ਸਰੂਪ ਦੇ ਵਿੱਚ ਪ੍ਰਵੇਸ਼ ਕਰੇਗਾ, ਫਿਰ ਤੈਨੂੰ ਉਹਦੇ ਸਰੂਪ ਦੀ ਸਮਝ ਲੱਗ ਜਾਏਗੀ। ਵਾਹਿਗੁਰੂ 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 ਵਾਹਿ